रेडियो चन परदेसी दे सत्कारत श्रोतिया लई एक सूचना।
रेडियो चन परदेसी दे प्रसारित होने वाले प्रोग्रामा विच वख-वख मेहमान शख्सियतां वल्लों वख-वख विषयां ते पेश कीते जांदे विचारां नाल रेडियो चन परदेसी दा सहमत होना जा ना होना जरूरी नहीं है।
तुसी सुन रहे हो शिकागो दा नंबर वन रेडियो स्टेशन रेडियो चन परदेसी, मेरे वतन नाल मेरा रिश्ता।
संदीप कौर हाजिर हाँ जी हफ्तावारी प्रोग्राम लैके और जानते हो कि शिकागो दे विच इस वेले सवेर दे 8 बज चुके ने और भारत की असि गल करिए शाम के 6:30 हो चुके ने और रेडियो चैन परदेसी का यह हफ्तावारी प्रोग्राम जिस विच बहुत सारिया जानकारियां पेशकारियां ते नाल नाल एक इंटरव्यू भी होंदी है। साडा उद्देश तुहाडे नाल जुड़न दा ते तुहानू जोड़न दा। सो प्रोग्राम च अज असि बहुत सारिया गल्लां करनियां, गीत संगीत भी होवेगा। साडिया भैणां दे लई बड़ा खास होने वाला जी अज दा इह प्रोग्राम, क्यों? क्योंकि अज साडे नाल जुड़नगे हरप्रीत कौर जी, साडे खास मेहमान। की खासियत है उन्हां दे विच, थोड़ा जिहा मैं उन्हां दे बारे दस दियां ते उस तों बाद आपां उन्हां दे नाल बहुत सारिया गल्लां भी करनियां ने। अपनी मेहनत दे नाल, अपने बलबूते दे नाल उन्होंने अपने रोजगार नूं चलाया। ਘਰਾਂ ਦੇ ਵਿੱਚ ਵੈਸੇ ਬਹੁਤ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਨਾ, ਅਚਾਰ, ਮੁਰੱਬੇ, ਸਕੈਸ਼, ਜੂਸ ਔਰ ਪਤਾ ਨਹੀਂ ਕਿੰਨੀਆਂ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਕਾਫੀ ਲੰਮੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਫਿਰ ਉਹਨਾਂ ਦਾ ਆਨੰਦ ਮਾਣ ਸਕਦੇ ਹਾਂ। ਸੋ ਏਦਾਂ ਦੀਆਂ ਚੀਜ਼ਾਂ ਨੂੰ ਉਹਨਾਂ ਨੇ ਆਪਣਾ ਰੁਜ਼ਗਾਰ ਬਣਾਇਆ, ਲੈ ਕੇ ਮਤਲਬ ਬਣਾਉਣਾ ਸ਼ੁਰੂ ਕੀਤਾ ਔਰ ਕਿੱਦਾਂ ਹੌਲੀ ਹੌਲੀ ਵਧਦੇ ਗਏ ਔਰ ਆਪਣੀ ਮਿਹਨਤ ਦੇ ਬਲਬੂਤੇ ਤੇ ਉਹਨਾਂ ਨੇ ਇੱਕ ਨਾਮ ਵੀ ਕਮਾਇਆ ਔਰ ਇਸ ਵਕਤ ਬਹੁਤ ਵਧੀਆ ਕੰਮ ਕਾਰ ਉਹ ਕਰ ਰਹੇ ਨੇ। ਸੋ ਅੱਜ ਉਹਨਾਂ ਦੇ ਨਾਲ ਬਹੁਤ ਸਾਰੀ ਗੱਲਾਂ ਕਰਾਂਗੇ ਔਰ ਬੜੀਆਂ ਵਧੀਆ ਜਿਹੀਆਂ ਡਿਸ਼ਿਜ਼ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਅੱਜ ਸ਼ੇਅਰ ਹੋਣ ਵਾਲੀਆਂ ਨੇ। ਸੋ ਖਾਸ ਦਿਨ ਹੈ ਜੀ ਅੱਜ। ਹਾਂਜੀ ਖਾਸ ਦਿਨ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ 4 July ਦਾ ਦਿਨ ਹੈ, 4th of July। ਸੋ ਅਮਰੀਕਾ ਦੇ ਲਈ ਤਾਂ ਬੜਾ ਹੀ ਖਾਸ ਹੈ, ਵੈਸੇ ਤਾਂ ਸਾਰਿਆਂ ਲਈ ਖਾਸ ਹੁੰਦਾ ਹਰ ਇੱਕ ਦਿਨ, ਪਰ ਅਮਰੀਕਾ ਦੇ ਲਈ ਕੁਝ ਜ਼ਿਆਦਾ ਹੀ ਖਾਸ ਹੈ ਕਿਉਂਕਿ ਅੱਜ ਅਮਰੀਕਾ ਜੀ ਆਪਣਾ ਆਜ਼ਾਦੀ ਦਿਵਸ ਬੜੇ ਹੀ ਧੂਮ ਧਾਮ ਦੇ ਨਾਲ ਮਨਾ ਰਿਹਾ। ਬੇਸ਼ਕ ਤੁਹਾਨੂੰ ਪਤਾ ਕਿ ਕੋਵਿਡ ਕਰਕੇ ਅਮਰੀਕਾ ਕਿਤੇ ਨਾ ਕਿਤੇ, ਆਪਾਂ ਸਾਰੇ ਜਾਣਦੇ ਹਾਂ ਕਿ ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘਿਆ ਤੇ ਇੱਦਾਂ ਦੇ ਹਾਲਾਤ ਜਿਹੜੇ ਮੁੜ ਕਦੇ ਵੀ ਨਾ ਆਉਣ। ਅਮਰੀਕਾ ਜਿਹੜਾ ਹੈ ਉਹ ਮੁੜ ਆਪਣੀ ਉਸੇ ਸਥਿਤੀ ਦੇ ਵਿੱਚ ਜ਼ਰੂਰ ਆਵੇ ਜਿਸ ਸਥਿਤੀ ਦੇ ਵਿੱਚ ਉਹ ਪਹਿਲਾਂ ਸੀ। ਹਾਲਾਤ ਜਿਹੜੇ ਨੇ ਫਿਰ ਤੋਂ ਨਾਰਮਲ ਹੋ ਜਾਣ, ਪਰ ਮੈਂ ਥੋੜਾ ਜਿਹਾ ਅੱਜ ਦੇ ਇਸ ਦਿਨ ਦੇ ਬਾਰੇ ਜ਼ਰੂਰ ਤੁਹਾਡੇ ਨਾਲ ਸਾਂਝ ਪਾਉਣਾ ਚਾਹੂੰਗੀ ਕਿ ਆਖਿਰ ਇਸ ਦਿਨ ਨੂੰ ਮਨਾਇਆ ਕਿਉਂ ਜਾਂਦਾ। ਦਰਅਸਲ ਯੂਨਾਈਟਿਡ ਸਟੇਟਸ 4th July 1776 ਨੂੰ ਬ੍ਰਿਟਿਸ਼ ਤੋਂ ਆਜ਼ਾਦ ਹੋਇਆ ਸੀਗਾ। ਅਮਰੀਕਾ ਆਜ਼ਾਦੀ ਦੇ 100 ਸਾਲ ਪੂਰੇ ਹੋਣ ਦੇ ਉੱਤੇ 1876 ਦੇ ਵਿੱਚ ਫਰਾਂਸ ਨੇ ਸਟੈਚੂ ਆਫ ਲਿਬਰਟੀ ਤੋਹਫੇ ਦੇ ਵਿੱਚ ਦਿੱਤਾ ਸੀਗਾ ਔਰ ਇਸੇ ਹੀ ਦਿਨ ਪੂਰੇ ਅਮਰੀਕਾ ਦੇ ਵਿੱਚ ਛੁੱਟੀ ਵੀ ਹੁੰਦੀ ਹੈ ਤੇ ਇਸ ਦਿਨ ਰਾਤ ਨੂੰ ਆਤਿਸ਼ਬਾਜ਼ੀ ਵੀ ਹੁੰਦੀ ਹੈ, ਪਟਾਕੇ ਵੀ ਚਲਾਏ ਜਾਂਦੇ ਨੇ ਤੇ ਸਰਕਾਰੀ ਤੌਰ ਤੇ ਇਸ ਦਿਨ ਨੂੰ ਆਤਿਸ਼ਬਾਜ਼ੀ ਪਰੇਡ, ਬੇਸਬਾਲ ਦਾ ਮੈਚ, ਸਿਆਸੀ ਭਾਸ਼ਣ, ਰਾਸ਼ਟਰ ਝੰਡੇ ਨੂੰ ਸਤਿਕਾਰ ਸਭ ਕੁਝ ਦਿੱਤਾ ਜਾਂਦਾ ਇਸ ਦਿਨ ਤੇ ਖਾਸ ਤੌਰ ਤੇ ਮਨਾਇਆ ਜਾਂਦਾ। ਪਰ ਪਹਿਲਾਂ ਅਮਰੀਕਾ ਦੀਆਂ ਮੈਂ ਤੁਹਾਨੂੰ ਦੱਸਦਾ ਕਿ 13 ਸਟੇਟਾਂ ਹੋਣ ਦੇ ਕਰਕੇ ਨਾ ਝੰਡੇ ਦੇ ਵਿੱਚ 7 ਲਾਲ ਤੇ 6 ਨੀਲੀਆਂ ਧਾਰੀਆਂ ਸੀਗੀਆਂ, ਪਰ ਹੁਣ ਇਸ ਝੰਡੇ ਵਿੱਚ ਕੁੱਲ 50 ਸਟਾਰ ਨੇ ਜੋ ਕਿ ਹਰ ਇੱਕ ਸਟੇਟ ਦਾ ਇੱਕ ਇੱਕ ਸਟਾਰ ਹੈ। ਸੋ ਇਸ ਤਰ੍ਹਾਂ ਹਰ ਸਾਲ 4 July ਨੂੰ ਜੀ ਅਮਰੀਕਾ ਦੇ ਵਿੱਚ ਆਪਣਾ ਆਜ਼ਾਦੀ ਦਿਵਸ ਜਿਹੜਾ ਉਹ ਮਨਾਇਆ ਜਾਂਦਾ। ਕੁਝ ਲੋਕ 4 July ਨੂੰ ਹੈਪੀ ਡੇ ਦੇ ਨਾਲ ਵੀ ਬੁਲਾਉਂਦੇ ਨੇ। ਅਮਰੀਕਾ ਦਿਵਸ ਤੇ ਅਮਰੀਕਾ ਰਹਿੰਦੇ ਸਾਰੇ ਦੋਸਤਾਂ ਨੂੰ, ਭੈਣ ਭਰਾਵਾਂ ਨੂੰ, ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਔਰ ਅਮਰੀਕਾ ਸਦਾ ਹੱਸਦਾ ਵਸਦਾ ਰਹੇ ਜਿਸ ਨੇ ਸਾਡੇ ਪੰਜਾਬੀਆਂ ਦੇ ਸੁਪਨੇ ਪੂਰੇ ਕੀਤੇ ਨੇ ਔਰ ਪੰਜਾਬੀਆਂ ਨੇ ਵੀ ਇਸ ਦੇਸ਼ ਦੀ ਤਰੱਕੀ ਦੇ ਵਾਸਤੇ ਦਿਨ ਰਾਤ ਇੱਕ ਕਰ ਦਿੱਤਾ। ਇਸ ਦੇਸ਼ ਨੂੰ ਹੋਰ ਵੀ ਬਿਹਤਰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ। ਸੋ ਆਪ ਸਭ ਨੂੰ ਅਮਰੀਕਾ ਦੇ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਜੀ ਦੋਸਤੋ, ਤੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਵੀ ਕੁਛ ਇਸੇ ਦੇ ਨਾਲ ਹੀ ਮਿਲਦਾ ਜੁਲਦਾ ਹੈ। ਅਮਰੀਕਾ ਦੀ ਧਰਤੀ ਦੀ ਕੋਈ ਐਸੀ ਯਾਦ ਤੁਸੀਂ ਸਾਂਝੀ ਕਰ ਸਕਦੇ ਹੋ ਜੋ ਤੁਸੀਂ ਕਦੀ ਨਹੀਂ ਭੁੱਲ ਸਕਦੇ। ਇਸ ਧਰਤੀ ਦੇ ਨਾਲ ਜੁੜੀਆਂ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਵੀ ਸਾਂਝੀਆਂ ਕਰ ਸਕਦੇ ਹੋ ਸਾਡੇ ਤਮਾਮ ਸੁਣਨ ਵਾਲਿਆਂ ਦੇ ਨਾਲ। ਇਨ੍ਹਾਂ ਮੁਲਕਾਂ ਨੇ ਕੀ ਸਿਖਾਇਆ ਜੀ ਸਾਨੂੰ? ਸੋ ਇਹ ਸਭ ਕੁਛ ਪ੍ਰੋਗਰਾਮ ਦੇ ਵਿੱਚ ਹੁਣ ਤੋਂ ਅੱਧੇ ਘੰਟੇ ਬਾਅਦ ਆਪਾਂ ਤੁਹਾਡੀ ਕਾਲਸ ਲੈਣੀਆਂ ਸ਼ੁਰੂ ਕਰਾਂਗੇ ਤੇ ਉੱਥੇ ਤੁਸੀਂ ਸਾਂਝ ਪਾ ਸਕਦੇ ਹੋ। ਜੇ ਫੇਸਬੁੱਕ ਤੇ ਸਾਂਝ ਪਾਉਣਾ ਚਾਹੁੰਦੇ ਹੋ, ਪੇਜ ਹੈ ਸਾਡਾ ਆਰਜੇ ਸੰਦੀਪ ਕੌਰ ਦੇ ਨਾਮ ਨਾਲ, ਉੱਥੇ ਆਪਣੇ ਸੁਨੇਹੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਤੇ ਆਰਜੇ ਸੰਦੀਪ ਐਟ ਚੰਦਪ੍ਰਦੇਸੀ .com ਸਾਡੀ ਈਮੇਲ ਆਈਡੀ ਹੈ। ਕਾਲ ਕਰਨ ਦੇ ਲਈ ਸਾਡੇ ਸਟੂਡੀਓ ਨੰਬਰ 9496373309 ਤੇ ਬਾਕੀ ਦੇ ਨੰਬਰ ਨੇ।
ਪ੍ਰੋਗਰਾਮ ਸੇ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61-039-013-4419 ਤੇ, ਹਾਂਗਕਾਂਗ ਤੋਂ 81-70-0136 ਤੇ, ਯੂਨਾਈਟਿਡ ਕਿੰਗਡਮ ਤੋਂ 02-32-87-21-45 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਹਾਂਜੀ ਬਿਲਕੁਲ, ਤੁਸੀਂ ਜੁੜ ਸਕਦੇ ਹੋ ਇਹਨਾਂ ਨੰਬਰਾਂ ਨੂੰ ਡਾਇਲ ਕਰਕੇ ਪ੍ਰੋਗਰਾਮ ਚ ਸਾਂਝ ਪਾ ਸਕਦੇ ਹੋ ਸੁਨੇਹਿਆਂ ਵਾਲੀ। ਔਰ ਮੈਂ ਦੇਖ ਰਹੀ ਸੀ ਮੈਸੇਜ ਆਲਰੇਡੀ ਆਉਣੇ ਸ਼ੁਰੂ ਹੋ ਗਏ ਨੇ ਜੀ। ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਜੁੜਨ ਦੇ ਲਈ। ਲਓ ਫਿਰ ਅਮਰੀਕਾ ਦਿਵਸ, ਬਿਲਕੁਲ ਜੀ, ਅੱਜ ਤਿਆਰੀਆਂ ਹੋ ਰਹੀਆਂ ਨੇ। ਬੇਸ਼ੱਕ ਕੋਵਿਡ ਕਰਕੇ ਕਿਤੇ ਕਿਤੇ ਕੁਛ ਘੱਟ ਤਿਆਰੀਆਂ ਨੇ, ਪਰ ਫਿਰ ਵੀ ਬਹੁਤ ਸਾਰੇ ਲੋਕ ਮੈਂ ਦੇਖੇ ਨੇ ਕਿ ਹਲੇ ਵੀ ਉਸੇ ਤਰੀਕੇ ਦੇ ਨਾਲ ਤਿਆਰੀਆਂ, ਉਹ ਜਸ਼ਨ ਮਨਾਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਉੱਥੇ ਕੀਤੀਆਂ ਜਾ ਰਹੀਆਂ ਨੇ। ਚਾਹੇ ਉਹ ਆਤਿਸ਼ਬਾਜ਼ੀਆਂ ਨੇ ਜਾਂ ਪਟਾਕੇ ਚਲਾਉਣ ਦੀਆਂ ਤਿਆਰੀਆਂ ਨੇ ਜਾਂ ਆਪਣੇ ਆਪਣੇ ਅੰਦਾਜ਼ ਦੇ ਵਿੱਚ ਆਪਣੇ ਆਪਣੇ ਘਰਾਂ ਦੇ ਵਿੱਚ ਇਸ ਨੂੰ ਮਨਾਉਣ ਦਾ ਜਿਹੜਾ ਇੱਕ ਤਰੀਕਾ ਹੈ ਉਹ ਬਿਲਕੁਲ ਹਰ ਕੋਈ ਅਪਣਾ ਰਿਹਾ। ਕੋਸ਼ਿਸ਼ ਕਰ ਰਿਹਾ ਕਿ ਇਸ ਦਿਨ ਨੂੰ ਜਿਹੜਾ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾਏ। ਬਿਲਕੁਲ ਕੀਤਾ ਜਾਣਾ ਚਾਹੀਦਾ। ਤੇ ਲਓ ਫਿਰ ਪਹਿਲਾ ਗੀਤ ਹੀ ਅਮਰੀਕਾ ਦੇ ਨਾਮ।
ਹੈਲੋ, ਮੈਂ ਵੀ ਆ ਗਿਆ ਅਮਰੀਕਾ।
ਅਮਰੀਕਾ ਤਾਂ ਤੂੰ ਪਹੁੰਚ ਗਿਆ,
ਪਰ ਰਹਿਣਾ ਤੇ 2 ਨੰਬਰੀ ਹੈ।
ਕਰਦੀ ਜੇ ਮਾਣ ਤੂੰ ਸਟੱਡੀ ਵੀਜ਼ੇ ਦਾ, ਨੀ ਜੱਟ ਲਾ ਕੇ ਆਇਆ ਪੂਰੇ 40 ਲੱਖ ਨੀ, ਕਹਿ ਕੇ ਰਿਫਿਊਜ਼ ਹੀ ਟੋਟ ਮਾਰੇ ਸੋਹਣੀਏ, ਨੀ ਕੱਢ ਦੇਣੇ ਤੇਰੇ ਮੈਂ ਪੁੱਲੇ ਖੇ ਚਟਨੀ। ਆ ਦਿਨਾਂ ਵਿੱਚ ਗੇਮ ਪਾਉਣੀ ਵੱਡੀ ਬੱਲੀਏ, ਆ ਦਿਨਾਂ ਵਿੱਚ ਗੇਮ ਪਾਉਣੀ ਵੱਡੀ ਬੱਲੀਏ, ਮਿੰਟ ਵਿੱਚ ਵੱਜੇ ਅਮਰੀਕਾ ਵਾਲਾ ਨੀ।
ਹਾਂਜੀ ਬਿਲਕੁਲ, ਜਿੰਨੇ ਵੀ ਅਮਰੀਕਾ ਦੇ ਵਿੱਚ ਕੱਚੇ ਨੇ ਬਸ ਇਹੀ ਦੁਆ ਕਰਦੇ ਕਿ ਜਲਦੀ ਨਾਲ ਪੱਕੇ ਹੋ ਜਾਣ। ਪਰ ਬਿਲਕੁਲ ਜੀ, ਅਮਰੀਕਾ ਦੀ ਧਰਤੀ ਤੇ ਜਿਹੜਾ ਇਨਸਾਨ ਪਹੁੰਚ ਜਾਂਦਾ ਇਹਨਾਂ ਚ, ਉਹ ਵਾਕਈ ਹੀ ਉਹਦੇ ਲਈ ਇਹ ਨੀ ਕਿ ਸੰਘਰਸ਼ ਘੱਟ ਹੁੰਦਾ, ਜ਼ਰੂਰ ਮੁਸ਼ਕਲਾਂ ਵੀ ਹੁੰਦੀਆਂ ਨੇ, ਮਿਹਨਤਾਂ ਵੀ ਬਹੁਤ ਕਰਨੀਆਂ ਪੈਂਦੀਆਂ ਨੇ, ਪਰ ਵਾਕਈ ਜ਼ਿੰਦਗੀ ਜਿਹੜੀ ਆ ਉਹ ਮਿਹਨਤ ਦਾ ਸੰਘਰਸ਼ ਦਾ ਇੱਕ ਨਾਮ ਹੈ ਕਹਿੰਦੇ ਨੇ। ਔਰ ਸੰਘਰਸ਼ ਕਰਕੇ ਇਨਸਾਨ ਫਿਰ ਇੱਕ ਨਾ ਇੱਕ ਦਿਨ, ਉਹ ਕਹਿੰਦੇ ਕਿ ਜਿਹੜੇ ਪੱਕੇ ਹੁੰਦੇ ਨੇ ਨਾ ਉਹਨਾਂ ਦੇ ਲਈ ਖਾਸ ਇੱਕ ਸੰਦੇਸ਼ ਹੁੰਦਾ ਕਿ ਕੱਚਿਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਨਾ ਵੇਖਿਆ ਕਰੋ। ਸੋ ਖੈਰ ਜੀ, ਪ੍ਰੋਗਰਾਮ ਚ ਇਸ ਵਕਤ ਸਾਡੇ ਅੱਜ ਦੇ ਖਾਸ ਮਹਿਮਾਨ ਬਿਲਕੁਲ ਸਾਡੇ ਨਾਲ ਜੁੜ ਚੁੱਕੇ ਨੇ, ਆਓ ਉਹਨਾਂ ਦੇ ਨਾਲ ਸਾਂਝ ਪਾਉਂਦੇ ਹਾਂ। ਹਰਪ੍ਰੀਤ ਜੀ ਇਸ ਵਕਤ ਸਾਡੇ ਨਾਲ ਨੇ, ਹਰਪ੍ਰੀਤ ਕੌਰ ਜੀ ਜੋ ਕਿ ਆਪਣੀ ਮਿਹਨਤ ਦੇ ਨਾਲ ਆਪਣੀ ਹਿੰਮਤ ਦੇ ਨਾਲ ਆਪਣੇ ਕਾਰੋਬਾਰ ਨੂੰ ਕਰ ਰਹੇ ਨੇ। ਘਰਾਂ ਦੇ ਵਿੱਚ ਅਸੀਂ ਆਮ ਹੀ ਬਹੁਤ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਤਿਆਰ ਕਰਦੇ ਹਾਂ, ਪਰ ਇਹਨਾਂ ਨੇ ਇੱਕ ਵੱਖਰੇ ਢੰਗ ਦੇ ਨਾਲ ਇੱਕ ਵੱਖਰੇ ਤਰ੍ਹਾਂ ਦਾ ਕੋਰਸ ਕੀਤਾ ਤੇ ਉਸ ਨੂੰ ਆਪਣੇ ਰੁਜ਼ਗਾਰ ਬਣਾਇਆ। ਵੈਸੇ ਉਹਨਾਂ ਲੋਕਾਂ ਦੇ ਲਈ, ਖਾਸ ਤੌਰ ਤੇ ਉਹਨਾਂ ਨੌਜਵਾਨਾਂ ਦੇ ਲਈ ਇਹ ਪ੍ਰੇਰਣਾ ਸਰੋਤ ਹਨ ਜੋ ਕਹਿੰਦੇ ਨੇ ਕਿ ਅਸੀਂ ਕੀ ਕਰੀਏ, ਸਾਡੇ ਕੋਲ ਕੰਮ ਨਹੀਂ ਹੈ, ਹਿੰਮਤ ਔਰ ਲਗਨ ਹੋਵੇ ਤੇ ਕਹਿੰਦੇ ਹਰ ਉਹ ਕੰਮ ਜਿਹੜਾ ਸੰਭਵ ਹੈ ਜੋ ਅਸੀਂ ਸੋਚਦੇ ਹਾਂ। ਸੋ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਹਰਪ੍ਰੀਤ ਕੌਰ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਹਾਂਜੀ ਸੰਦੀਪ ਜੀ ਸਤਿ ਸ੍ਰੀ ਅਕਾਲ ਜੀ
ਜੀ। ਤੇ ਹਰਪ੍ਰੀਤ ਜੀ, ਥੋੜਾ ਜਿਹਾ ਤਾਂ ਮੈਂ ਚਲੋ ਤੁਹਾਡੇ ਬਾਰੇ ਦੱਸ ਦਿੱਤਾ ਸਾਰੇ ਤਮਾਮ ਸੁਣਨ ਵਾਲਿਆਂ ਨੂੰ, ਤੇ ਬਾਕੀ ਦੀ ਜਿਹੜੀ ਜਾਣਕਾਰੀ ਹੈ ਤੁਸੀਂ ਆਪਣੇ ਬਾਰੇ ਜਿਹੜੀ ਜਾਣਕਾਰੀ ਉਹ ਜ਼ਰੂਰ ਸਾਂਝੀ ਕਰੋ ਜੀ, ਕਿੱਥੋਂ ਗੱਲ ਕਰ ਰਹੇ ਹੋ ਤੇ ਕਦੋਂ ਤੋਂ ਕੰਮ ਜਿਹੜਾ ਤੁਸੀਂ ਆਪਣਾ ਸ਼ੁਰੂ ਕੀਤਾ। ਹਾਂਜੀ
ਹਾਂਜੀ ਸੰਦੀਪ ਜੀ, ਮੈਂ ਨਾਭੇ ਤੋਂ ਬੋਲਦੀ ਹਾਂ ਜੀ।
ਜੀ
ਖਾਸ ਨਾਭੇ ਦੀ ਰਹਿਣ ਵਾਲੇ ਹਾਂ ਅਸੀਂ।
ਅੱਛਾ ਜੀ।
ਤੇ ਹਾਂਜੀ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ, KVK ਸੈਂਟਰ ਹੈਗਾ ਸਾਡੇ ਪਟਿਆਲਾ ਰੌਣੀ।
ਓਕੇ।
ਹਾਂਜੀ ਕ੍ਰਿਸ਼ੀ ਵਿਗਿਆਨ ਖੋਜ ਕੇਂਦਰ ਆ।
ਹਾਂਜੀ
ਉੱਥੋਂ ਇਹ ਟ੍ਰੇਨਿੰਗ ਲਈ ਜੀ, 5 ਦਿਨ ਦੀ ਟ੍ਰੇਨਿੰਗ ਸੀਗੀ ਸਿਰਫ।
ਅੱਛਾ ਜੀ।
ਹਾਂਜੀ ਉਹ 5 ਦਿਨਾਂ ਵਿਚ ਅਸੀਂ ਬਹੁਤ ਕੁਝ ਸਿੱਖ ਲਿਆ।
ਕੀ ਸਿਖਾਇਆ ਗਿਆ ਤੁਹਾਨੂੰ ਇਸ ਟ੍ਰੇਨਿੰਗ ਦੇ ਵਿਚ? ਔਰ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕਿਉਂ ਸੋਚਿਆ ਕਿ ਮੈਂ ਕੁਝ ਵੱਖਰਾ ਜਿਹਾ ਕਰਨਾ, ਕੁਝ ਅਲੱਗ ਕਰਨਾ ਔਰ ਕੁਝ ਅਲੱਗ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਆ ਲੈਣੀ ਹੈ? ਕੁਝ ਸੋਚਿਆ ਸੀ ਪਹਿਲਾਂ ਹੀ ਮਨ ਦੇ ਵਿਚ ਸੀਗਾ ਜਾਂ ਕੁਝ ਇਕਦਮ ਪਲਾਨ ਬਣਿਆ?
ਹਾਂਜੀ ਸੰਦੀਪ ਜੀ ਏਦਾਂ ਹੋਇਆ ਵੀ ਕਿਉਂਕਿ ਮੇਰੇ ਹਸਬੈਂਡ ਸਰਦਾਰ ਬਲਵਿੰਦਰ ਸਿੰਘ ਜੀ,
ਅੱਛਾ ਜੀ,
ਹਾਂਜੀ ਉਹ ਪਹਿਲਾਂ ਗੁਰਦੁਆਰਾ ਸਾਹਿਬ ਤੇ ਡਿਊਟੀ ਕਰਦੇ ਸੀਗੇ।
ਅੱਛਾ ਜੀ।
ਤੇ ਹਾਂਜੀ ਫਿਰ ਉੱਥੋਂ ਅਚਾਨਕ ਹੀ ਐਸਾ ਕੁਝ ਹੋਇਆ ਵੀ ਛੁੱਟੀ ਹੋ ਗਈ। ਫਿਰ ਹਾਂਜੀ ਏਦਾਂ ਮਤਲਬ ਚਲੋ ਏਦਾਂ ਸੋਚਿਆ ਗਿਆ ਵੀ ਇਹਨਾਂ ਦੀ ਹੈਲਪ ਕੀਤੀ ਜਾਵੇ ਵੀ ਆਪਣੇ ਹਸਬੈਂਡ ਦਾ ਹੱਥ ਵਟਾਇਆ ਜਾਵੇ ਕੰਮ ਵਿੱਚ।
ਬਹੁਤ ਵਧੀਆ।
ਤੇ ਫਿਰ ਹਾਂਜੀ KVK ਸੈਂਟਰ ਤੋਂ 5 ਦਿਨ ਦੀ ਟ੍ਰੇਨਿੰਗ ਲੱਗੀ ਸੀਗੀ, ਅਚਾਰ ਚਟਨੀ ਮੁਰੱਬੇ ਜੈਮ ਤੇ ਫਿਰ ਕੁਕਿੰਗ ਦੀਆਂ ਕਲਾਸਾਂ ਵੀ ਉੱਥੇ ਲੱਗੀਆਂ ਸੀ, ਜਿਵੇਂ ਨਮਕੀਨ ਹੋ ਗਿਆ, ਫੁੱਲ ਮਖਾਣੇ ਦਾ ਨਮਕੀਨ ਹੋ ਗਿਆ, ਮੱਠੀਆਂ ਹੋ ਗਈਆਂ, ਏਦਾਂ ਕਰਕੇ ਸਾਰੀਆਂ ਚੀਜ਼ਾਂ ਦੀ ਉੱਥੋਂ ਟ੍ਰੇਨਿੰਗ ਲਈ। ਤੇ ਫਿਰ ਹੌਲੀ ਹੌਲੀ ਚਲੋ ਆਪਣੇ ਘਰ ਦੇ ਵਿੱਚ ਥੋੜਾ ਜਿਹਾ ਪ੍ਰੋਡਕਟ ਤਿਆਰ ਕੀਤਾ ਪਹਿਲਾਂ।
ਅੱਛਾ ਜੀ।
ਤੇ ਹਾਂਜੀ ਉੱਥੋਂ ਸਿੱਖ ਕੇ 1 ਕੁਇੰਟਲ ਆਮਲਾ ਘਰੇ ਲਿਆਂਦਾ ਚੱਕ ਕੇ, ਤੇ ਬਿਨਾਂ ਕੈਮੀਕਲ ਤੋਂ ਆਮਲੇ ਦਾ ਮੁਰੱਬਾ ਤਿਆਰ ਕਰਕੇ
ਜੀ
ਉਹ ਸੇਲ ਕੀਤਾ ਜੀ। ਹਾਂਜੀ
ਬਹੁਤ ਵਧੀਆ। ਅੱਛਾ ਹਰਪ੍ਰੀਤ ਜੀ, ਵੈਸੇ ਤਾਂ ਅੱਜ ਕੱਲ ਨਾ ਹੁਣ ਇੰਨਾ ਕੁਛ ਹੈ ਸਾਡੇ ਕੋਲ, ਤੁਸੀਂ ਵੇਖੋ ਕਿ ਲੋਕਡਾਊਨ ਦੇ ਚੱਲਦੇ ਲੋਕ ਬਹੁਤ ਸਾਰੇ ਲੋਕ ਜਿਹੜੇ ਨੇ ਵੱਖ ਵੱਖ ਤਰ੍ਹਾਂ ਦੀਆਂ ਰੈਸਪੀਜ਼ ਉਹਨਾਂ ਨੇ ਘਰਾਂ ਦੇ ਵਿੱਚ ਬਹਿ ਕੇ ਟਰਾਈ ਕੀਤੀਆਂ ਨੇ, ਯੂਟਿਊਬ ਹੈ ਜਾਂ ਹੋਰ ਕਈ ਸਾਰੇ ਚੈਨਲ ਜਿਨ੍ਹਾਂ ਤੋਂ ਉਹ ਦੇਖ ਕੇ ਅਕਸਰ ਨਵੀਂ ਨਵੀਂ ਚੀਜ਼ਾਂ ਸਿੱਖ ਲੈਂਦੇ ਆ, ਪਰ ਤੁਸੀਂ ਟ੍ਰੇਨਿੰਗ ਲੈਣ ਦੇ ਬਾਰੇ ਕਿਉਂ ਸੋਚਿਆ ਕਿ ਮੈਂ ਟ੍ਰੇਨਿੰਗ ਲੈਣੀ ਹੈ ਜਾਂ ਫਿਰ ਏਦਾਂ ਸਿੱਖਣਾ ਹੈ ਇੱਕ ਪ੍ਰੋਫੈਸ਼ਨਲ ਦੇ ਤੌਰ ਤੇ?
ਮੈਮ ਸੰਦੀਪ ਜੀ ਦੇਖੋ ਪ੍ਰੋਫੈਸ਼ਨਲ ਤੌਰ ਤੇ ਵੀ ਆਪਾਂ ਸਿੱਖਣਾ ਚਾਹੁੰਦੇ ਸੀਗੇ, ਪਰ ਜਦੋਂ ਆਪਾਂ ਘਰ ਵਿੱਚ ਕੋਈ ਚੀਜ਼ ਤਿਆਰ ਕਰਦੇ ਹਾਂ ਤੇ ਉਹਦੇ ਵਿੱਚ ਕੋਈ ਅਜਿਹੀ ਵਾਧ ਘਾਟ ਰਹਿ ਜਾਂਦੀ ਆ ਜਿਹਦੇ ਨਾਲ ਚੀਜ਼ ਛੇਤੀ ਖਰਾਬ ਹੋ ਜਾਂਦੀ ਆ। ਅਚਾਰ ਹੀ ਲੈ ਲਓ ਕਿਸੇ ਦੇ ਹੱਥਾਂ, ਆਪਾਂ ਅਚਾਰ ਪਾਉਂਦੇ ਹਾਂ ਘਰ ਦੇ ਵਿੱਚ ਤੇ ਉਹ ਕਈਆਂ ਦੇ ਹੱਥਾਂ ਦਾ ਅਚਾਰ ਜਲਦੀ ਖਰਾਬ ਹੋ ਜਾਂਦਾ ਏ, ਤਾਂ ਉੱਥੇ ਕੀ ਕਰਦੇ ਆ ਵੀ ਫਲਾਂ ਜਿਹੜੇ ਆਪਣੇ ਫਰੂਟ ਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਆਪਾਂ ਨੂੰ ਸਿਖਾਉਂਦੇ ਨੇ ਵੀ ਇਹਨੂੰ ਆਪਾਂ ਕਿੱਦਾਂ ਸਾਂਭ ਕੇ ਰੱਖ ਸਕਦੇ ਹਾਂ।
ਅੱਛਾ ਜੀ।
ਹਾਂਜੀ ਉੱਥੋਂ ਟ੍ਰੇਨਿੰਗ ਲੈਣ ਦਾ ਇਹ ਫਾਇਦਾ ਸੀਗਾ ਵੀ ਛੇਤੀ ਖਰਾਬ ਨੀ ਹੁੰਦੀਆਂ ਉੱਥੋਂ ਫਿਰ ਚੀਜ਼ਾਂ ਜੋ ਅਸੀਂ ਟ੍ਰੇਨਿੰਗ ਲਈ ਹੁੰਦੀ ਆ ਉੱਥੇ।
ਜੀ ਮਤਲਬ ਪ੍ਰੋਪਰ ਜਿਹੜੀ ਸਿਖਲਾਈ ਹੈ ਤੁਸੀਂ ਲਿੱਤੀ ਹੈ ਔਰ ਤਦ ਹੀ ਕੰਮ ਜਿਹੜਾ ਸ਼ੁਰੂ ਤੁਸੀਂ ਕੀਤਾ। ਸੋ ਕੀ ਕੁਛ ਸਿੱਖਿਆ ਉੱਥੇ ਤੁਸੀਂ ਬਣਾਉਣਾ? ਔਰ ਸਾਡੇ ਤਮਾਮ ਸੁਣਨ ਵਾਲੇ ਜਿਹੜੇ ਨੇ ਨਾ ਇਸ ਵਕਤ ਤੁਹਾਨੂੰ ਬੜੇ ਗੌਰ ਨਾਲ ਧਿਆਨ ਨਾਲ ਸੁਣ ਰਹੇ ਹੋਣਗੇ ਕਿਉਂਕਿ ਬਹੁਤ ਸਾਰੇ ਲੋਕ ਇਹ ਸ਼ੌਂਕ ਰੱਖਦੇ ਨੇ ਕਿ ਘਰਾਂ ਦੇ ਵਿੱਚ ਅਚਾਰ ਜਿਹੜੇ ਵੱਖ ਵੱਖ ਤਰ੍ਹਾਂ ਦੇ ਪਾਏ ਜਾਣ, ਅਚਾਰ ਨਾਲ ਰੋਟੀ ਜਿਹੜੀ ਹੈ ਉਹ ਹੋਰ ਵੀ ਉਹਦਾ ਸਵਾਦ ਦੁੱਗਣਾ ਹੋ ਜਾਂਦਾ, ਚਾਹੇ ਉਹ ਮੁਰੱਬਾ ਹੈ ਚਾਹੇ ਚਟਨੀਆਂ ਨੇ ਜਾਂ ਜੂਸ ਜੂਸ ਆਪਾਂ ਘਰਾਂ ਦੇ ਵਿਚ ਜੋ ਪੀਨੇ ਆ ਸੋ ਬਾਕੀ ਇਹ ਚੀਜ਼ਾਂ ਘਰਾਂ ਦੇ ਵਿਚ ਬਣਾਉਣੇ ਹੁਣ ਸਾਡੇ ਤਮਾਮ ਸੁਣਨ ਵਾਲਿਆਂ ਦੇ ਲਈ ਗੱਲ ਬੜੀ ਸੁਣਨ ਵਾਲੀ ਹੋਏਗੀ ਅਚਾਰ ਦੇ ਬਾਰੇ ਅਚਾਰ ਬਾਰੇ ਪਹਿਲਾਂ ਗੱਲ ਕਰਨੀ ਚਾਹਾਂਗੇ ਕਿ ਕਿੱਦਾਂ ਉਹਦੀ ਜਿਹੜੀ ਸਾਂਭ ਸੰਭਾਲ ਹੈ ਉਹ ਹੋਣੀ ਚਾਹੀਦੀ ਆ ਹਰਪ੍ਰੀਤ ਜੀ ਕੀ ਲੱਗਦਾ ਕਿਉਂ ਖਰਾਬ ਹੁੰਦੇ ਨੇ ਅਚਾਰ ਕਈ ਲੋਕੀ ਕਹਿ ਦਿੰਦੇ ਨੇ ਕਿ ਸਾਡੇ ਹੱਥ ਦਾ ਅਚਾਰ ਠੀਕ ਨਹੀਂ ਰਹਿੰਦਾ ਖਰਾਬ ਹੋ ਜਾਂਦਾ ਕੀ ਉਹ ਵਾਕਈ ਕੋਈ ਹੱਥ ਦੇ ਵਿਚ ਹੀ ਹੁੰਦੀ ਹੈ ਗੱਲ ਜਾਂ ਫਿਰ ਉਸ ਨੂੰ ਸਾਂਭਣ ਦਾ ਹੁੰਦਾ ਤਰੀਕਾ
ਨਹੀਂ ਮੈਮ ਉਹਨੂੰ ਸੰਦੀਪ ਜੀ ਉਹਨੂੰ ਸਾਂਭਣ ਦਾ ਵੀ ਤਰੀਕਾ ਹੁੰਦਾ ਹੈ ਨਾ ਕਈ ਵਾਰੀ ਆਪਾਂ ਫਰੂਟ ਹੀ ਉਦਾਂ ਦਾ ਚੁਣ ਲੈਂਦੇ ਆ
ਅੱਛਾ ਜੀ
ਹਾਂਜੀ ਕਈ ਵਾਰੀ ਫਰੂਟ ਵਿਚ ਏਦਾਂ ਦੀ ਦਿੱਕਤ ਆ ਜਾਂਦੀ ਆ ਵੀ ਉਹਦੇ ਨਾਲ ਵੀ ਜਾਂ ਤੇਲ ਠੰਡਾ ਪੈ ਗਿਆ ਜਾਂ ਉਹਨੂੰ ਧੁੱਪ ਘੱਟ ਲੱਗੀ ਆ ਹਾਂ ਜੀ ਏਦਾਂ ਵੀ ਹੋ ਜਾਂਦਾ ਹੈ ਕਈ ਵਾਰੀ ਤੇ ਜਿਵੇਂ ਹੁਣ ਅਸੀਂ ਅਚਾਰ ਪਾ ਕੇ ਦਿੰਦੇ ਹਾਂ ਅੰਬ ਦਾ ਅਚਾਰ ਹੋ ਗਿਆ ਮਸ਼ਰੂਮ ਦਾ ਅਚਾਰ ਹੋ ਗਿਆ ਸਰਦੀ ਚ ਮਸ਼ਰੂਮ ਦਾ ਅਚਾਰ ਬਹੁਤ ਸੇਲ ਹੋਏਗਾ ਮਿੱਠਾ ਨਿੰਬੂ ਹੋ ਗਿਆ ਹਾਂਜੀ ਕਰੇਲੇ ਦਾ ਅਚਾਰ ਹੋ ਗਿਆ ਹਾਂਜੀ ਏਦਾਂ ਮਤਲਬ ਮਿਕਸ ਸਬਜ਼ੀਆਂ ਦਾ ਅਚਾਰ ਹੋ ਗਿਆ ਤੇ ਅਸੀਂ ਵੀ ਉਹਦੇ ਵਿਚ ਜਦ ਆਪਾਂ ਸਿਰਕੇ ਵਾਲਾ ਅਚਾਰ ਤਾਂ ਬਿਲਕੁਲ ਨੀ ਖਰਾਬ ਹੁੰਦਾ ਤੇ ਹਾਂਜੀ ਅੰਬ ਦਾ ਅਚਾਰ ਵੀ ਨੀ ਖਰਾਬ ਹੁੰਦਾ ਜੇਕਰ ਆਪਾਂ ਉਹਨੂੰ ਸਹੀ ਤਰੀਕੇ ਨਾਲ ਪਾ ਲਈਏ ਤਾਂ ਕਈ ਵਾਰੀ ਆਪਣੇ ਪਾਣ ਚ ਦਿੱਕਤ ਰਹਿ ਜਾਂਦੀ ਆ ਅਚਾਰ
ਸੋ ਕੋਈ ਨਾ ਕੋਈ ਕਿਤੇ ਨਾ ਕਿਤੇ ਘੱਟ ਵੱਧ ਜਿਹੜਾ ਉਹ ਰਹਿ ਜਾਂਦਾ ਤਾਂ ਕਰਕੇ ਅਚਾਰ ਜਿਹੜੇ ਖਰਾਬ ਹੁੰਦੇ ਨੇ ਸੋ ਹੱਥਾਂ ਵਾਲੀ ਕੋਈ ਗੱਲ ਨੀ ਹੁੰਦੀ ਪ੍ਰੋਪਰ ਚੰਗੀ ਤਰ੍ਹਾਂ ਦੇ ਨਾਲ ਸਾਨੂੰ ਪਤਾ ਹੋਵੇ ਕਿਹੜੀ ਚੀਜ਼ ਕਿੰਨੀ ਪਾਣੀ ਹੈ ਤੇ ਇਹ ਸਾਰੀਆਂ ਚੀਜ਼ਾਂ ਫਿਰ ਜਦੋਂ ਤੁਸੀਂ ਹਰਪ੍ਰੀਤ ਜੀ ਉੱਥੇ ਸਿੱਖੀਆਂ ਨੇ ਤੇ ਸਾਨੂੰ ਬਿਲਕੁਲ ਸਾਡੇ ਤਮਾਮ ਸੁਣਨ ਵਾਲਿਆਂ ਨੂੰ ਦੱਸੋ ਕਿਹੜੀ ਕਿਹੜੀਆਂ ਚੀਜ਼ਾਂ ਦੀ ਸਿਖਲਾਈ ਤੁਸੀਂ ਲਿੱਤੀ ਔਰ ਤੁਸੀਂ ਇਸ ਵਕਤ ਮੰਨਦੇ ਹੋ ਕਿ ਮੈਂ ਪਰਫੈਕਟ ਹੋ ਗਈ ਹਾਂ ਇਹਨਾਂ ਕੰਮਾਂ ਦੇ ਵਿੱਚ
ਦੇਖੋ ਸੰਦੀਪ ਜੀ ਪਰਫੈਕਟ ਤਾਂ ਹਜੇ ਨਹੀਂ ਕਹਿ ਸਕਦੀ ਮੈਂ ਤੇ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਪਰਫੈਕਟ ਹੋ ਜਾਂਗੀ ਹੈ ਨਾ ਜੇ ਉਹ ਚਾਹਣਗੇ ਤਾਂ ਕੁਛ ਵੀ ਹੋ ਸਕਦਾ ਹੈ ਵਾਹਿਗੁਰੂ ਜੀ
ਬਿਲਕੁਲ ਜੀ
ਤੇ ਹਾਂਜੀ ਉੱਥੇ ਅਸੀਂ ਇਹ ਟ੍ਰੇਨਿੰਗ ਲਈ ਸਟ੍ਰੋਬਰੀ ਜਦੋਂ ਸੀਜ਼ਨ ਦੇ ਹਿਸਾਬ ਨਾਲ ਸਟ੍ਰੋਬਰੀ ਆਉਂਦੀ ਹੈ ਤਾਂ ਸਟ੍ਰੋਬਰੀ ਦਾ ਕਰਸ਼ ਹੋ ਗਿਆ ਸਟ੍ਰੋਬਰੀ ਜੈਮ ਹੋ ਗਿਆ ਸਟ੍ਰੋਬਰੀ ਦੀ ਬਰਫੀ ਹੋ ਗਈ ਹੁਣ ਮੈਂਗੋ ਸੀਜ਼ਨ ਚੱਲ ਰਿਹਾ ਹੈ ਮੈਂਗੋ ਦਾ ਜੈਮ ਹੋ ਗਿਆ ਮੈਂਗੋ ਦੀ ਬਰਫੀ ਤਿਆਰ ਕਰਦੇ ਹਾਂ ਤੇ ਮੈਂਗੋ ਫਰੂਟੀ ਤਿਆਰ ਕਰਦੇ ਹਾਂ ਜਿਵੇਂ ਫਰੂਟੀ ਤਾਂ ਚਲੋ ਇੱਕ ਕੰਪਨੀ ਦਾ ਨਾਂ ਹੈ ਨਾ ਫਰੂਟੀ ਟਾਈਪ ਉਹ ਤਿਆਰ ਕਰ ਦਿੰਦੇ ਹਾਂ ਆਪਾਂ ਨੂੰ ਘਰ ਚ ਠੰਡੀਆਂ ਮਿੱਠੀਆਂ ਚੀਜ਼ਾਂ ਖਾਣ ਪੀਣ ਨੂੰ ਮਿਲ ਜਾਂਦੀਆਂ ਨੇ ਤੇ ਏਦਾਂ ਹੀ ਐਪਲ ਦਾ ਸੀਜ਼ਨ ਆਏਗਾ ਐਪਲ ਦੀ ਬਰਫੀ ਤਿਆਰ ਕਰਾਂਗੇ ਆਪਾਂ ਤੇ ਐਪਲ ਦਾ ਜੈਮ ਤਿਆਰ ਕਰਾਂਗੇ ਐਪਲ ਦੀ ਚਟਨੀ ਔਰ ਚਟਨੀਆਂ ਵੀ ਆਮਲੇ ਦਾ ਜਿਵੇਂ ਮੁਰੱਬਾ ਹੋ ਗਿਆ ਆਮਲੇ ਦੀ ਚਟਨੀ ਹੋ ਗਈ ਨਾਸ਼ਪਤੀ ਦਾ ਮੁਰੱਬਾ ਨਾਸ਼ਪਤੀ ਦੀ ਚਟਨੀ ਹੋ ਗਈ ਨਾਸ਼ਪਤੀ ਦਾ ਜੈਮ ਹੋ ਗਿਆ ਹਾਂਜੀ ਜੋ ਵੀ ਫਰੂਟ ਆਪਣੇ ਹਿਸਾਬ ਵਿਚ ਆਉਂਦੇ ਨੇ ਜਿਨ੍ਹਾਂ ਤੋਂ ਕੋਈ ਨਾ ਕੋਈ ਪ੍ਰੋਡਕਟ ਤਿਆਰ ਹੁੰਦਾ ਹੈ ਉਹ ਅਸੀਂ ਸਾਰੇ ਪ੍ਰੋਡਕਟ ਤਿਆਰ ਕਰਦੇ ਹਾਂ ਜੀ
ਬਹੁਤ ਵਧੀਆ ਅੱਛਾ ਸਾਡੇ ਤਮਾਮ ਸੁਣਨ ਵਾਲੇ ਜਿਹੜੇ ਇਸ ਵਕਤ ਪ੍ਰੋਗਰਾਮ ਨੂੰ ਸੁਣ ਰਹੇ ਨੇ ਨਾ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਤੇ ਤੁਸੀਂ ਪੁੱਛ ਸਕਦੇ ਹੋ ਹਰਪ੍ਰੀਤ ਜੀ ਨੂੰ ਇੱਥੇ ਤੇ ਮੇਰੇ ਵੀ ਮਨ ਦੇ ਵਿੱਚ ਅਜੇ ਬਹੁਤ ਸਾਰੇ ਸਵਾਲ ਨੇ ਜੋ ਮੈਂ ਪੁੱਛਣੇ ਨੇ ਤੇ ਹਾਂਜੀ ਅੰਬਾਂ ਦੀ ਗੱਲ ਕੀਤੀ ਹੈ ਨਾ ਕਿ ਅੰਬਾਂ ਦਾ ਇਸ ਵਕਤ ਬਿਲਕੁਲ ਸੀਜ਼ਨ ਚੱਲ ਰਿਹਾ ਗਰਮੀ ਦੇ ਮੌਸਮ ਦੇ ਵਿੱਚ ਤੁਹਾਨੂੰ ਪਤਾ ਕਿ ਅੰਬ ਭਰਪੂਰ ਮਾਤਰਾ ਦੇ ਵਿੱਚ ਆਉਂਦੇ ਨੇ ਔਰ ਅੰਬਾਂ ਦੀ ਬਰਫੀ ਮੈਂ ਤਾਂ ਪਹਿਲੀ ਵਾਰੀ ਸੁਣੀ ਹੈ ਤੇ ਇਹ ਆਪਾਂ ਜ਼ਰੂਰ ਸਿੱਖਾਂਗੇ ਅੱਜ ਹਰਪ੍ਰੀਤ ਜੀ ਕੋਲੋਂ ਕਿੱਦਾਂ ਬਣਾਉਣੀ ਹੈ ਕਿਵੇਂ ਬਣਾ ਸਕਦੇ ਹਾਂ ਪਰ ਉਸ ਤੋਂ ਪਹਿਲਾਂ ਹਰਪ੍ਰੀਤ ਜੀ ਇੱਕ ਗੱਲ ਜਿਹੜੀ ਇਸ ਵਕਤ ਦਿਮਾਗ ਦੇ ਵਿੱਚ ਤਮਾਮ ਸੁਣਨ ਵਾਲਿਆਂ ਦੇ ਵੀ ਹੋਏਗੀ ਕਿ ਬਹੁਤ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਏਦਾਂ ਦੀਆਂ ਬਣਾਉਂਦੇ ਹੋ ਜਿਨ੍ਹਾਂ ਨੂੰ ਲੌਂਗ ਟਰਮ ਦੇ ਲਈ ਜਾਂ ਲੰਬੇ ਸਮੇਂ ਦੇ ਲਈ ਆਪਾਂ ਰੱਖਦੇ ਹਾਂ ਸਾਂਭ ਕੇ ਕਿ ਉਹ ਖਰਾਬ ਨਾ ਹੋਣ ਕੀ ਉਹਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਦੇ ਕੈਮੀਕਲਸ ਨੂੰ ਯੂਜ਼ ਕਰਦੇ ਹੋ ਕੋਈ ਇਸ ਤਰ੍ਹਾਂ ਦਾ ਪ੍ਰਿਜ਼ਰਵੇਟਿਵ ਦਾ ਇਸਤੇਮਾਲ ਕੀਤਾ ਜਾਂਦਾ ਉਸਨੂੰ ਬਣਾਉਣ ਦੇ ਲਈ
ਦੇਖੋ ਸੰਦੀਪ ਜੀ ਜੇ ਤਾਂ ਆਪਾਂ ਨੇ ਇਹਨੂੰ ਸਾਲ ਤੱਕ ਜਾਂ ਡੇਢ ਸਾਲ ਤੱਕ ਜੈਮ ਜਾਂ ਕੋਈ ਚਟਨੀ ਹੋ ਗਈ ਰੱਖਣਾ ਏ ਫਿਰ ਅਸੀਂ ਇਹਦੇ ਵਿੱਚ ਕਹਿ ਸਕਦੇ ਹਾਂ ਵੀ ਤੁਸੀਂ ਪ੍ਰਿਜ਼ਰਵੇਟਿਵ ਪਾਓ ਮੈਂ ਤੁਹਾਨੂੰ ਦੱਸਦੀ ਹਾਂ ਪ੍ਰਿਜ਼ਰਵੇਟਿਵ ਕੀ ਹੁੰਦਾ ਏ ਜਿਹੜਾ ਆਪਾਂ ਅੰਬ ਦਾ ਅਚਾਰ ਵੀ ਪਵਾਉਂਦੇ ਹਾਂ ਕਿਸੇ ਤੋਂ ਉਹਦੇ ਵਿੱਚ ਇੱਕ ਵਾਈਟ ਮਸਾਲਾ ਦਿੰਦੇ ਨੇ ਉਹ ਕਹਿੰਦੇ ਨੇ ਜੀ ਇਹਦੇ ਨਾਲ 10 ਸਾਲ ਚੀਜ਼ ਨੀ ਖਰਾਬ ਹੋਏਗੀ
ਅੱਛਾ ਜੀ
ਉਹ ਕੀ ਹੁੰਦਾ ਹੈ ਸਿਰਫ ਸੋਡੀਅਮ ਬੈਂਜੇਟ ਹੁੰਦਾ ਹੈ ਜਿਹੜਾ ਜਿਹੜਾ ਕਿ ਪਾਣੀ ਦੇ ਵਿੱਚ ਜਿਵੇਂ ਸਕੈਸ਼ ਹੋ ਗਏ ਪਾਣੀ ਦੇ ਵਿੱਚ ਜਾਲਾ ਨੀ ਪੈਦਾ ਹੋਣ ਦਿੰਦਾ ਆਮ ਕਰਕੇ ਪਾਣੀ ਚ ਜਾਲੇ ਪੈ ਜਾਂਦੇ ਨੇ ਜਦੋਂ ਆਪਾਂ ਉਹ ਥੋੜੇ ਦਿਨ ਇਹਨੂੰ ਪਾ ਕੇ ਰੱਖੀਏ ਬੋਟਲ ਵਿੱਚ ਉਹਨੂੰ ਇਸੇ ਲਈ ਵੀ ਉਹ ਰੱਖਿਅਕ ਪਦਾਰਥ ਹੋ ਜਾਂਦੇ ਨੇ ਤੇ ਉਹਨੂੰ ਅਸੀਂ ਲਿਮਿਟ ਮਾਤਰਾ ਵਿੱਚ ਪਾ ਸਕਦੇ ਹਾਂ ਜੇ ਤਾਂ ਅਸੀਂ 10 ਗ੍ਰਾਮ 1 ਕਿਲੋ ਚ ਪਾ ਦਿੱਤਾ ਤਾਂ ਹਾਈ ਹੋ ਜਾਏਗਾ ਤੇ ਸਿਰਫ 1 ਗ੍ਰਾਮ 10 ਕਿਲੋ ਇੱਕ ਗ੍ਰਾਮ ਪਾ ਦੋ 2 ਗ੍ਰਾਮ ਪਾ ਦੋ ਉਹਨੂੰ
ਸਿਹਤ ਲਈ ਹਾਨੀਕਾਰਕ ਤਾਂ ਨੀ ਹੁੰਦੇ
ਨਹੀਂ ਜੀ, ਜਦੋਂ ਅਸੀਂ ਬਿਲਕੁਲ ਘੱਟ ਮਾਤਰਾ ਵਿੱਚ ਪਾਉਂਦੇ ਹਾਂ ਫਿਰ ਸਿਹਤ ਲਈ ਹਾਨੀਕਾਰਕ ਨਹੀਂ ਹੋਣਗੇ। ਵੈਸੇ ਤਾਂ ਮੈਂ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਇਹੀ ਕਹਾਂਗੀ ਵੀ ਤੁਸੀਂ ਓਨੀ ਕੀ ਚੀਜ਼ ਤਿਆਰ ਕਰੋ ਜਿੰਨੀ ਆਪਣੀ ਇੱਕ ਮਹੀਨੇ ਵਿੱਚ ਲੱਗਦੀ, ਪ੍ਰੈਜ਼ਰਵੇਟਿਵ ਪਾਉਣ ਦੀ ਲੋੜ ਹੀ ਨਹੀਂ ਕਿਉਂਕਿ ਘਰ ਵਿੱਚ ਚੀਜ਼ ਤਿਆਰ ਕਰਕੇ ਆਰਾਮ ਨਾਲ ਖਾਓ।
ਜੀ ਬਿਲਕੁਲ,
ਹਾਂਜੀ
ਬਹੁਤ ਵਧੀਆ। ਸੋ ਘਰ ਦੇ ਵਿੱਚ ਜਿਹੜੀ ਚੀਜ਼ ਆਪਾਂ ਬਣਾਉਂਦੇ ਹਾਂ ਤੇ ਬਿਲਕੁਲ ਉਹਨੂੰ ਦੁਬਾਰਾ ਵੀ ਬਣਾਇਆ ਜਾ ਸਕਦਾ, ਪਰ ਜਿਵੇਂ ਤੁਸੀਂ ਕਹਿੰਦੇ ਹੋ ਕਿ ਜਦੋਂ ਅਸੀਂ ਕਿਸੇ ਨੂੰ ਸੇਲ ਕਰਨਾ ਹੁੰਦਾ, ਵੇਚਣਾ ਹੁੰਦਾ, ਤਾਂ ਕੀ ਉਹਦੇ ਵਿੱਚ ਤੁਹਾਨੂੰ ਲੱਗਦਾ ਕਿ ਫਿਰ ਉਹਦੇ ਚ ਉਹਦੀ ਮਾਤਰਾ ਜਿਹੜੀ ਉਹ ਤਾਂ ਤੁਸੀਂ ਵਧਾ ਘਟਾ ਦਿੰਦੇ ਹੋ ਉਸੇ ਹਿਸਾਬ ਦੇ ਨਾਲ?
ਹਾਂਜੀ ਦੇਖੋ ਜੀ, ਜਿਵੇਂ ਕਿ ਨਾ ਅਸੀਂ ਜੈਮ ਬਣਾ ਕੇ ਦਿੰਦੇ ਆ,
ਹਾਂਜੀ,
ਤੇ ਉਹਦੇ ਵਿੱਚ ਚੀਨੀ ਆਪਣੇ ਆਪ ਇੱਕ ਪ੍ਰੈਜ਼ਰਵੇਟਿਵ ਆ, ਜਦੋਂ ਆਪਾਂ ਚੀਨੀ ਨੂੰ ਕਾੜ ਕੇ ਰੱਖਦੇ ਆ ਜਾਂ ਉਹਦੇ ਵਿੱਚ ਸਿਰਕਾ ਐਡ ਹੋ ਜਾਂਦਾ ਏ, ਖੱਟੀ ਮਿੱਠੀ ਚਟਨੀ ਹੁੰਦੀ ਆ ਨਾ, ਤੇ ਜਦੋਂ ਸਿਰਕਾ ਐਡ ਹੋ ਗਿਆ ਤੇ ਉਹਨੇ ਖਰਾਬ ਹੋਣਾ ਹੀ ਨੀ, 6 ਮਹੀਨੇ ਤੱਕ ਤੁਸੀਂ ਉਹਨੂੰ ਆਰਾਮ ਨਾਲ ਖਾ ਸਕਦੇ ਹੋ।
ਅਰੇ ਵਾਹ, ਠੀਕ ਹੈ,
ਹਾਂਜੀ
ਬਹੁਤ ਵਧੀਆ। ਸੋ ਮੇਰੇ ਖਿਆਲ ਨਾਲ ਇਹ ਵਾਕਈ ਗੱਲ ਪਤਾ ਲੱਗੀ ਹੈ ਕਿ ਚੀਨੀ ਵੀ ਆਪਣੇ ਆਪ ਦੇ ਵਿੱਚ ਇੱਕ ਪ੍ਰੈਜ਼ਰਵੇਟਿਵ ਹੈ, ਸੋ ਇਹ ਵੀ ਚੀਜ਼ ਨੂੰ ਬਰਕਰਾਰ ਜਾਂ ਠੀਕ ਰੱਖਣ ਦੇ ਵਿੱਚ ਬੜੀ ਸਹਾਈ ਹੁੰਦੀ ਆ। ਤੇ ਹਰਪ੍ਰੀਤ ਜੀ, ਤੁਸੀਂ ਜਿਹੜਾ ਕੰਮ ਕਰਦੇ ਹੋ, ਕਿ ਇਕੱਲੇ ਹੀ ਕੰਮ ਕਰਦੇ ਹੋ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਤੁਹਾਡੇ ਸਾਥੀ ਨੇ ਜੋ ਰਲ ਮਿਲ ਕੇ ਤੁਸੀਂ ਆਪਣਾ ਇਹ ਕੰਮ ਚਲਾ ਰਹੇ ਹੋ?
ਦੇਖੋ ਸੰਦੀਪ ਜੀ, ਫਿਲਹਾਲ ਤਾਂ ਮੇਰੀ ਫੈਮਿਲੀ ਮੇਰੇ ਨਾਲ ਬਹੁਤ ਸਪੋਰਟ ਕਰਦੀ ਆ। ਮੇਰੇ ਹਸਬੈਂਡ ਸਰਦਾਰ ਬਲਵਿੰਦਰ ਸਿੰਘ ਜੀ, ਮੇਰੇ ਦੋ ਬੱਚੇ ਨੇ, ਬੇਟੀ ਇੱਕ ਹੈਗੀ ਆ 12 ਸਾਲ ਦੀ, ਬੇਟਾ ਹੈਗਾ 10 ਸਾਲ ਦਾ, ਤੇ ਉਹ ਹਾਲੇ ਫਿਲਹਾਲ ਤਾਂ ਚਲੋ ਲੋਕਡਾਊਨ ਕਰਕੇ ਉਹ ਸਕੂਲ ਨਹੀਂ ਜਾ ਰਹੇ ਸੀ, ਤੇ ਉਹ ਮੇਰੇ ਨਾਲ ਹੈਲਪ ਕਰਵਾਉਂਦੇ ਨੇ ਬਹੁਤ।
ਅੱਛਾ ਜੀ,
ਤੇ ਹਾਂਜੀ ਅੱਗੇ ਅੱਗੇ ਜਿਵੇਂ ਕੰਮ ਵਧੇਗਾ ਤੇ ਮੈਂ ਆਪਣੀਆਂ ਜਿਵੇਂ ਕਿ ਹੋ ਗਏ ਲੇਡੀਜ਼ ਨੂੰ ਹੋ ਗਿਆ, ਉਹਨਾਂ ਨੂੰ ਕੰਮ ਤੇ ਲਾਵਾਂਗੀ ਨਾਲ, ਚਲੋ ਸਾਡੇ ਕਰਕੇ ਉਹਨਾਂ ਨੂੰ ਵੀ ਰੁਜ਼ਗਾਰ ਮਿਲੇਗਾ।
ਹਾਂਜੀ ਬਿਲਕੁਲ,
ਹਾਂਜੀ ਏਦਾਂ
ਜੀ, ਬਹੁਤ ਇੱਕ ਚੰਗੀ ਸੋਚ ਹੈ ਕਿ ਦੇਖੋ ਤੁਸੀਂ ਆਪ ਕੰਮ ਕਰ ਰਹੇ ਹੋ ਪਰ ਨਾਲ ਚਾਹੁੰਦੇ ਹੋ ਕਿ ਹੋਰ ਵੀ ਕੁੜੀਆਂ ਜੋ ਖਾਸ ਤੌਰ ਤੇ ਨਾ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਨੇ, ਕੰਮ ਨਹੀਂ ਹੈ ਜਾਂ ਪੜ੍ਹਾਈ ਇੰਨੀ ਨਹੀਂ ਹੈ, ਤਾਂ ਫਿਰ ਵੀ ਉਹ ਬਿਲਕੁਲ ਕੰਮ ਜਿਹੜਾ ਆਪਣਾ ਇਸ ਤਰੀਕੇ ਨਾਲ ਵੀ ਘਰ ਦੇ ਵਿੱਚ ਬੈਠੇ ਕਿੱਦਾਂ ਕਰ ਸਕਦੇ ਆ? ਅੱਛਾ, ਇਹਦੇ ਲਈ ਕੋਈ ਖਾਸ ਥਾਂ ਦੀ ਲੋੜ ਤਾਂ ਨਹੀਂ, ਘਰਾਂ ਦੇ ਵਿੱਚ ਹੀ ਆਮ ਆਪਣਾ ਘਰ ਜਿਹੜਾ ਕੰਮ ਕਰ ਹੈ ਉਹ ਕਰ ਕੀਤਾ ਜਾ ਸਕਦਾ?
ਹਾਂਜੀ ਦੇਖੋ ਸੰਦੀਪ ਜੀ, ਖਾਸ ਥਾਂ ਦੀ ਲੋੜ ਨੀ ਪੈਂਦੀ ਜਦੋਂ ਆਪਾਂ ਨੇ ਕੰਮ ਸ਼ੁਰੂ ਕਰਨਾ ਹੁੰਦਾ ਏ, ਜਰੂਰੀ ਨੀ ਆਪਾਂ ਪੂਰੇ ਵੱਡੇ ਪੱਧਰ ਤੋਂ ਕੰਮ ਸ਼ੁਰੂ ਕਰੀਏ, ਆਪਾਂ ਛੋਟੇ ਸਕੇਲ ਤੋਂ ਕੰਮ ਸ਼ੁਰੂ ਕਰਦੇ 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 ਹੌਲੀ ਹੌਲੀ ਖਾਸ ਥਾਂ ਵੀ ਬਣ ਜਾਂਦੀਆਂ ਨੇ। ਤੇ ਮੈਂ ਤਾਂ ਅਸੀਂ ਤਾਂ ਘਰ ਹੀ ਕੰਮ ਸ਼ੁਰੂ ਕੀਤਾ ਸੀਗਾ। ਹਾਂਜੀ ਸਾਡੀ ਕਿਚਨ ਕਾਫੀ ਵੱਡੀ ਹੈ, ਕਿਚਨ ਨੂੰ ਵਾਸ਼ ਕਰਕੇ ਉੱਥੇ ਘੱਟੋ ਘੱਟ 8 ਕੁਇੰਟਲ ਆਮਲੇ ਦਾ ਮੁਰੱਬਾ ਸੇਲ ਕੀਤਾ ਸੀ ਲੋਕਡਾਊਨ ਵਿੱਚ ਆਪਣੇ ਘਰ ਹੀ ਤਿਆਰ ਕਰਕੇ।
ਅੱਛਾ ਜੀ,
ਹਾਂਜੀ ਏਦਾਂ ਹੀ ਘੱਟੋ ਘੱਟ 20 ਕਿਲੋ ਚਟਨੀ, ਆਮਲੇ ਦੀ ਚਟਨੀ
ਜੀ।
ਹਾਂਜੀ ਉਹ ਹੁਣ ਅੱਗੇ ਸੀਜ਼ਨ ਆਏਗਾ ਜਿਵੇਂ ਫਰੂਟ ਦਾ, ਉਸ ਹਿਸਾਬ ਨਾਲ ਅਸੀਂ ਚਟਨੀਆਂ ਤਿਆਰ ਕਰਾਂਗੇ। ਤੇ ਘਰ ਵਿੱਚ ਹੀ ਆਪਾਂ ਕੰਮ ਸ਼ੁਰੂ ਕਰ ਸਕਦੇ ਹਾਂ, ਇਹ ਨਾ ਸੋਚੋ ਵੀ ਸਾਨੂੰ ਕੋਈ ਅਲੱਗ ਜਗ੍ਹਾ ਚਾਹੀਦੀ ਆ। ਜਦੋਂ ਆਪਾਂ ਕੰਮ ਸ਼ੁਰੂ ਕਰਨਾ ਹੈ ਤਾਂ ਚਲੋ ਵਾਹਿਗੁਰੂ ਦਾ ਨਾਮ ਲੈ ਕੇ ਘਰ ਵਿੱਚ ਹੀ ਸ਼ੁਰੂ ਕਰ ਲੋ
ਜੀ। ਬਿਲਕੁਲ, ਅੱਛਾ ਕੀ ਇਹ ਇਸ ਕੰਮ ਦੇ ਵਿੱਚ ਸਰਕਾਰ ਦੇ ਵੱਲੋਂ ਤੁਹਾਨੂੰ ਲੱਗਦਾ ਕਿ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਜਾਂ ਕੋਈ ਸਹਾਇਤਾ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਇਸ ਨੂੰ ਵੱਧ ਕਰਨ ਦੇ ਵਿੱਚ, ਇਸ ਨੂੰ ਅੱਗੇ ਵਧਾਉਣ ਦੇ ਵਿੱਚ?
ਦੇਖੋ ਸੰਦੀਪ ਜੀ, ਜੇਕਰ ਅਸੀਂ ਸਰਕਾਰੀ ਸਹੂਲਤ ਮੰਗਦੇ ਹਾਂ ਤੇ ਉਹ ਆਪਾਂ ਨੂੰ ਲੋਨ ਹੀ ਲੈਣਾ ਪਏਗਾ
ਜੀ।
ਜੇ ਆਪਾਂ ਆਪਣਾ ਕੰਮ ਵਧਾਉਣਾ ਚਾਹੁੰਦੇ ਹਾਂ ਤੇ ਮੈਂ ਤੁਹਾਨੂੰ ਦੱਸ ਦਵਾਂ, ਮੈਂ ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ ਤੁਹਾਡੇ ਨਾਲ। ਅਸੀਂ ਆਪਣਾ ਘਰ ਬਣਾਇਆ ਲੋਨ ਲੈ ਕੇ, ਕਿਉਂਕਿ ਸਾਡੇ ਕੋਲ ਘਰ ਨੀ ਹੈਗਾ ਸੀ ਪਹਿਲਾਂ, ਅਸੀਂ ਗੁਰਦੁਆਰੇ ਵਿੱਚ ਰਹਿੰਦੇ ਸੀਗੇ, ਉੱਥੋਂ ਸਾਡੀ ਛੁੱਟੀ ਹੋ ਗਈ, ਰੈਂਟ ਤੇ ਆ ਗਏ, ਰੈਂਟ ਤੇ ਹੌਲੀ ਹੌਲੀ ਅਸੀਂ 18 ਲੱਖ ਰੁਪਇਆ ਲੋਨ ਲੈ ਕੇ ਘਰ ਬਣਾਇਆ ਜੀ। ਤੇ ਉਹ ਫਿਰ ਜੇਕਰ ਹੋਰ ਬਿਜ਼ਨਸ ਵਾਸਤੇ ਲੋਨ ਲੈਂਦੇ ਆ ਤੇ ਉਹ ਹੋਰ ਜ਼ਿਆਦਾ ਪੈਸਾ ਚੜ ਜਾਏਗਾ ਫਿਰ, ਤੇ ਉਹ ਹੌਲੀ ਹੌਲੀ ਚਲੋ ਇਹਨੂੰ ਜਿੰਨਾ ਕੀ ਹੁੰਦਾ ਏ ਓਨਾ ਕੀ ਵਧਾਵਾਂਗੇ ਕੰਮ ਨੂੰ
ਜੀ,
ਤੇ ਵੀ ਜ਼ਿਆਦਾ ਵੀ ਨਾ ਸਿਰ ਤੇ ਭਾਰ ਪਵੇ।
ਬਿਲਕੁਲ ਬਿਲਕੁਲ। ਅੱਛਾ ਹਰਪ੍ਰੀਤ ਜੀ, ਇਹ ਜਿਹੜਾ ਤੁਸੀਂ ਕੰਮ ਕਰਦੇ ਹੋ, ਲੋਕ ਤੁਹਾਡੇ ਕੋਲ ਘਰੇ ਆ ਕੇ ਇਹਨਾਂ ਚੀਜ਼ਾਂ ਦੀ ਡਿਮਾਂਡ ਕਰਦੇ ਨੇ ਜਾਂ ਤੁਹਾਡੇ ਆਸ ਪਾਸ ਵਾਲੇ ਜਾਂ ਤੁਸੀਂ ਖੁਦ ਹੀ ਜਾ ਕੇ ਕਿਤੇ ਇਹ ਸੇਲ ਕਰਕੇ ਆਉਂਦੇ ਹੋ?
ਨਹੀਂ ਸੰਦੀਪ ਜੀ, ਮੈਂ ਨਾ ਆਨਲਾਈਨ ਕੰਮ ਕਰਦੀ ਆ ਇਹ, ਜਿਵੇਂ ਕਿ ਹਾਂਜੀ ਵਟਸਐਪ ਤੇ ਆਪਣੇ ਮੈਸੇਜ ਛੱਡ ਦਿੱਤਾ, ਕੋਈ ਵੀ ਪ੍ਰੋਡਕਟ ਬਣਾਉਂਦੇ ਆ ਜਿਵੇਂ ਕਿ ਪਲੰਮ ਹੁਣ ਚੱਲ ਰਿਹਾ ਹਨਾ, ਪਲੰਮ ਦਾ ਸਕੈਚ ਤਿਆਰ ਕੀਤਾ ਸੀ, ਪਲੰਮ ਦਾ ਜੈਮ ਤਿਆਰ ਕੀਤਾ ਤੇ ਉਹ ਇੱਕ ਲੀਵਰ ਟੋਨਿਕ ਬਣ ਗਈ। ਓਹਦੇ ਨਾਲ ਕੀ ਆਪਾਂ ਬੋਡੀ ਦੀ ਸਾਰੀ ਗਰਮੈਸ ਨਿਕਲ ਜਾਂਦੀ ਆ ਤੇ ਉਹ ਕਾਫੀ ਫੇਸਬੁੱਕ ਤੇ ਪਾ ਦਿੱਤਾ ਓਹਨੂੰ ਕਾਫੀ ਆਰਡਰ ਆਣੇ ਸ਼ੁਰੂ ਹੋ ਗਏ ਪਟਿਆਲਾ ਨਾਭਾ ਤੇ ਹੋਰ ਵੀ ਜਿਵੇਂ ਮੁਕਤਸਰ ਜ਼ਿਲ੍ਹਾ ਹੋ ਗਿਆ ਏਦਾਂ ਏਦਾਂ ਆਰਡਰ ਆਣੇ ਸ਼ੁਰੂ ਹੋ ਗਏ ਤੇ ਕਈ ਵਾਰੀ ਆ ਕੇ ਵੀ ਲੈ ਜਾਂਦੇ ਨੇ ਕਸਟਮਰ ਸਮਾਨ ਤੇ ਕਈ ਵਾਰੀ ਹਾਂਜੀ ਜਾ ਕੇ ਜਿਵੇਂ ਸਕੂਟਰ ਤੇ ਜਾਂ ਗੱਡੀ ਤੇ ਜਾ ਕੇ ਆਪ ਵੀ ਦੇ ਆਈ ਦਾ ਸਮਾਨ
ਜੀ ਚਲੋ ਇਹ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਹਿੰਮਤ ਕਰ ਰਹੇ ਹੋ ਔਰ ਆਪਣੇ ਇਸ ਕੰਮ ਨੂੰ ਅੱਗੇ ਤੋਰਨ ਦੇ ਵਿੱਚ ਪੂਰੀ ਮਿਹਨਤ ਜਿਹੜੀ ਹੈ ਕਰ ਰਹੇ ਹੋ ਸੋ ਬਾਕੀ ਉਹ ਜਿਹੜੀਆਂ ਤਮਾਮ ਕੁੜੀਆਂ ਨੇ ਜੋ ਇਸ ਵਕਤ ਫ੍ਰੀ ਨੇ ਜਾਂ ਇਹ ਸੋਚ ਰਹੀਆਂ ਨੇ ਵੀ ਅਸੀਂ ਕੀ ਕਰੀਏ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਤਮਾਮ ਕੁੜੀਆਂ ਨੂੰ
ਹਾਂਜੀ ਸੰਦੀਪ ਜੀ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਜੋ ਬੇਟੀਆਂ ਨੇ ਨਾ ਆਪਣੀਆਂ ਉਹਨਾਂ ਨੂੰ ਹਰ ਇੱਕ ਜਿੰਨਾ ਉਹ ਮਰਜ਼ੀ ਪੜ੍ਹ ਲਿਖ ਜਾਣ ਬਟ ਰਸੋਈ ਚ ਪਰਫੈਕਟ ਹੋਣੀਆਂ ਚਾਹੀਦੀਆਂ ਨੇ ਹਾਂਜੀ ਆਪਾਂ ਅਗਲੇ ਘਰ ਵੀ ਜਾਣਾ ਹੁੰਦਾ ਹੈ ਤਾਂ ਉਹਨਾਂ ਨੂੰ ਹਰ ਇੱਕ ਚੀਜ਼ ਆਣੀ ਚਾਹੀਦੀ ਆ ਅਸੀਂ ਹੁਣ ਇੱਥੇ ਟ੍ਰੇਨਿੰਗ ਵੀ ਦਿੰਦੇ ਆ ਮੇਰੇ ਕੋਲੇ ਵੀ ਆਉਂਦੀਆਂ ਨੇ ਹਾਂਜੀ ਪੰਜ ਛੇ ਬੇਟੀਆਂ ਆਉਂਦੀਆਂ ਨੇ ਸਿੱਖਣ ਵਾਸਤੇ ਤੇ ਚਲੋ ਹੋਰ ਨੀ ਆਪਾਂ ਕਮਰਸ਼ੀਅਲ ਕੰਮ ਨਹੀਂ ਕਰਨਾ ਤਾਂ ਆਪਣੇ ਘਰ ਜੋਗਾ ਖਾਣ ਲਈ ਬਣਾ ਸਕਦੇ ਆ ਸਿੱਖ ਕੇ
ਜੀ ਬਿਲਕੁਲ
ਹਾਂਜੀ
ਜੀ ਬਿਲਕੁਲ ਸਹੀ ਗੱਲ ਹੈ ਕਿ ਘਰ ਦੇ ਲਈ ਵੀ ਇਨਸਾਨ ਨੇ ਜੇ ਸਿੱਖਣਾ ਹੈ ਤਾਂ ਫਿਰ ਥੋੜਾ ਜਿਹਾ ਇਹ ਹੈ ਕਿ ਹੁਣ ਆਨੀਅਰ ਜਿਹੜੇ ਤਮਾਮ ਸਾਡੇ ਸੁਣਨ ਵਾਲੇ ਨੇ ਜੋ ਵਿਦੇਸ਼ਾਂ ਦੇ ਵਿੱਚ ਨੇ ਅਮਰੀਕਾ ਕੋਈ ਕੈਨੇਡਾ ਕੋਈ ਕਿਸੇ ਮੁਲਕ ਦੇ ਵਿੱਚ ਬੈਠੇ ਸਾਨੂੰ ਸੁਣ ਰਿਹਾ ਤੇ ਉੱਥੇ ਉਹ ਅਗਰ ਕਿਸੇ ਚੀਜ਼ ਨੂੰ ਇਸ ਵਕਤ ਬਣਾਉਣਾ ਚਾਹੁੰਦੇ ਹੋਣ ਤੇ ਤੁਸੀਂ ਕਿਹੜੀ ਚੀਜ਼ ਇਸ ਵਕਤ ਸਾਡੇ ਤਮਾਮ ਸੁਣਨ ਵਾਲਿਆਂ ਨਾਲ ਸ਼ੇਅਰ ਕਰਨਾ ਚਾਹੋਗੇ ਕੋਈ ਰੈਸਿਪੀ ਜੀ
ਹਾਂਜੀ ਇੱਕ ਤਾਂ ਅੰਬ ਦੀ ਬਰਫੀ ਇੱਕ ਐਪਲ ਦੀ ਬਰਫੀ
ਅੱਛਾ ਜੀ
ਕਿਉਂਕਿ ਐਪਲ ਆਪਾਂ ਵੈਸੇ ਹੀ ਬਹੁਤ ਖਾ ਲੈਂਦੇ ਆ ਤੇ ਜਦੋਂ ਉਹਦੀ ਕੋਈ ਚੀਜ਼ ਤਿਆਰ ਹੁੰਦੀ ਐਪਲ ਦੀ
ਹਾਂਜੀ
ਤੇ ਫੇਰ ਤਾਂ ਵੀ ਬਰਫੀ ਤਾਂ ਲਾਜਵਾਬ ਬਣਦੀ ਆ ਉਹਦੀ ਜੂਸੀ ਬਹੁਤ ਹੁੰਦੀ ਆ ਟੇਸਟੀ ਬਹੁਤ ਬਣਦੀ ਆ ਜਿਵੇਂ ਕਈ ਸ਼ੂਗਰ ਦੇ ਮਰੀਜ਼ ਹੁੰਦੇ ਆ ਉਹਨਾਂ ਲਈ ਅਸੀਂ ਚੀਨੀ ਘੱਟ ਐਡ ਕਰਕੇ ਦਿੰਨੇ ਆ ਤੇ ਜਿਵੇਂ ਕੋਈ ਮਿੱਠਾ ਜ਼ਿਆਦਾ ਚਾਹਵਾਨ ਹੁੰਦਾ ਖਾਣ ਦਾ ਤੇ ਉਹਨਾਂ ਨੂੰ ਅਸੀਂ ਓਨੀ ਚੀਨੀ ਦੱਸਦੇ ਆ ਤੇ ਮੈਂ ਇਹ ਰੈਸਪੀ ਜ਼ਰੂਰ ਸ਼ੇਅਰ ਕਰੂੰਗੀ ਸਾਰਿਆਂ ਨਾਲ
ਹਾਂਜੀ ਪਲੀਜ਼ ਦੱਸ ਦਿਓ ਜੀ ਫਿਰ ਕਿਹੜੀ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈ
ਹਾਂਜੀ ਜੇ ਤਾਂ ਆਪਾਂ ਅੰਬ ਦੀ ਬਰਫੀ ਬਣਾਉਣੀ ਆ ਤੇ ਸਫੈਦਾ ਅੰਬ ਲੈ ਲਓ ਇੱਕ ਕਿਲੋ
ਅੱਛਾ ਜੀ
ਉਹਦੇ ਵਿੱਚੋਂ ਹਾਂਜੀ ਉਹਦੀ ਪਲਪ ਕੱਢ ਲਓ ਇੱਕ ਕਿਲੋ ਪਲਪ ਤੁਸੀਂ ਤੋਲ ਕੇ ਕੱਢ ਲਓ ਉਹਦੇ ਵਿੱਚ ਹਾਫ ਕੇ ਜੀ ਸ਼ੂਗਰ ਪਾ ਲਓ ਫੇਰ ਉਹਨੂੰ ਪਕਾਉਣਾ ਏ ਜਦ ਤੱਕ ਉਹਦਾ ਕਲਰ ਚੇਂਜ ਨਾ ਹੋ ਜਾਵੇ ਡਾਰਕ ਕਲਰ ਹੋ ਜਾਏਗਾ ਥੋੜਾ ਜਿਹਾ ਟੈਟ ਹੋਣਾ ਸ਼ੁਰੂ ਹੋ ਜਾਏਗਾ ਉਹ ਗਾੜਾ ਹੋਣਾ ਤੇ ਫਿਰ ਉਹਦੇ ਵਿੱਚ ਨਾਰੀਅਲ ਦਾ ਬਰਾਦਾ ਐਡ ਕਰੋ
ਠੀਕ ਹੈ ਜੀ
ਤੇ ਜਿਹੜਾ ਉਹਨੂੰ ਉਹਨੂੰ ਡਰਾਈ ਕਰਨ ਵਾਸਤੇ ਆਪਾਂ ਮਿਲਕ ਪਾਊਡਰ ਪਾ ਸਕਦੇ ਆ ਸੁੱਕਾ ਦੁੱਧ ਜਿਹਨੂੰ ਕਹਿੰਦੇ ਆ ਪੰਜਾਬੀ ਚ
ਹਾਂਜੀ ਹਾਂਜੀ
ਹਾਂਜੀ ਸੁੱਕਾ ਦੁੱਧ ਪਾ ਲਓ ਫਿਰ ਇੱਕ ਥਾਲ ਵਿੱਚ ਕੱਢ ਕੇ ਉਹਨੂੰ ਜੰਮਣ ਵਾਸਤੇ ਰੱਖ ਦੋ ਡਰਾਈ ਫੂਡ ਲਗਾਉਣਾ ਹੈ ਤਾਂ ਲਗਾ ਸਕਦੇ ਆ
ਅੱਛਾ ਇਹਦੀ ਕੁਆਂਟਿਟੀ ਵੀ ਦੱਸ ਦਿਓ ਸਾਨੂੰ ਨਾਲ ਨਾਲ ਕਿ ਕਿੰਨੀ ਕਿੰਨੀ ਮਾਤਰਾ ਚ ਕਿੰਨੀ ਕਿੰਨੀ ਚੀਜ਼ ਕਿਹੜੀ ਕਿਹੜੀ ਪਾਣੀ ਹੈ
ਹਾਂਜੀ ਸੰਦੀਪ ਜੀ ਮੈਂ ਦੱਸ ਰਹੀ ਹਾਂ ਨਾ ਵੀ ਇੱਕ ਕਿਲੋ ਪਲਪ ਕੱਢ ਲਓ ਅੰਬ ਦੀ ਸਫੈਦਾ ਅੰਬ ਲੈਣਾ ਏ ਜਿਹੜਾ ਪੀਲਾ ਅੰਬ ਹੁੰਦਾ ਏ ਮੋਟਾ ਇੱਕ ਕਿਲੋ ਪਲਪ ਲੈ ਲਓ ਉਹਦੇ ਵਿੱਚ ਪਾਈਆ ਆਪਾਂ ਨੇ ਨਾਰੀਅਲ ਦਾ ਬਰਾਦਾ ਪਾਉਣਾ ਏ
ਠੀਕ ਹੈ ਜੀ
ਤੇ ਅੱਧਾ ਕਿਲੋ ਸੁੱਕਾ ਦੁੱਧ ਪੈ ਜਾਏਗਾ
ਠੀਕ ਹੈ
ਤੇ ਅੱਧਾ ਕਿਲੋ ਹੀ ਚੀਨੀ ਪੈ ਜਾਏਗੀ ਉਹਦੇ ਵਿੱਚ
ਠੀਕ ਹੈ ਜੀ
ਹਾਂਜੀ ਇਹ ਸਾਰਾ ਮਟੀਰੀਅਲ ਤਿਆਰ ਕਰਕੇ ਇੱਕ ਸਖਤ ਜਿਹਾ ਮਟੀਰੀਅਲ ਤਿਆਰ ਹੋ ਜਾਏਗਾ ਤੇ ਫਿਰ ਉਸ ਨੂੰ ਆਪਾਂ ਕਿਸੇ ਵੀ ਟ੍ਰੇ ਵਿੱਚ ਕੱਢ ਸਕਦੇ ਆ ਤੇ ਉਹਨੂੰ ਡੈਕੋਰੇਟ ਕਰਨ ਵਾਸਤੇ ਬਦਾਮ ਜਾਂ ਪਿਸਤਾ ਕੁਛ ਵੀ ਲਗਾ ਸਕਦੇ ਓਹਦੇ ਤੇ
ਇਹਨੂੰ ਤਿਆਰ ਕਿਸ ਤਰੀਕੇ ਨਾਲ ਕਰਨਾ ਹੈ ਹਰਪ੍ਰੀਤ ਜੀ ਕਿਵੇਂ ਬਣਾਉਣਾ ਕਿੱਦਾਂ ਹੈ
ਹਾਂਜੀ ਹਾਂਜੀ ਮੈਡਮ ਮੈਂ ਉਹ ਦੱਸ ਰਹੀ ਹਾਂ ਨਾ ਵੀ ਪਲਪ ਲੈ ਕੇ ਕੜਾਈ ਵਿੱਚ ਪਾ ਲਓ ਤੇ ਉਸ ਵਿੱਚ ਅੱਧਾ ਕਿਲੋ ਚੀਨੀ ਐਡ ਕਰ ਲਓ ਉਹਨੂੰ ਪਕਾਓ
ਠੀਕ ਹੈ ਜੀ
ਜਦੋਂ ਥੋੜਾ ਜਿਹਾ ਗਾੜਾ ਹੋ ਜਾਏਗਾ ਤੇ ਉਹਦੇ ਵਿੱਚ ਆਪਾਂ ਨਾਰੀਅਲ ਦਾ ਬਰਾਦਾ ਪਾਣਾ ਏ ਹੌਲੀ ਹੌਲੀ ਕਰਕੇ ਪਾਣੀ ਆ ਦੋਨੋ ਚੀਜ਼ਾਂ ਸੁੱਕਾ ਦੁੱਧ ਵੀ ਤੇ ਨਾਰੀਅਲ ਦਾ ਬਰਾਦਾ ਵੀ ਹਾਂਜੀ ਥੋੜਾ ਥੋੜਾ ਐਡ ਕਰਦੇ ਜਾਣਾ ਏ ਨਾਲ ਦੀ ਨਾਲ ਹਿਲਾਉਂਦੇ ਜਾਓ ਜਦੋਂ ਉਹ ਇੱਕ ਮਤਲਬ ਆਟੇ ਵਾਂਗੂ ਟੈਟ ਹੋ ਗਿਆ ਨਾ ਥੋੜਾ ਜਿਹਾ ਤੇ ਫਿਰ ਉਹਨੂੰ ਆਪਾਂ ਕਿਸੇ ਟ੍ਰੇ ਵਿੱਚ ਕੱਢ ਲਓ
ਠੀਕ ਹੈ ਜੀ
ਹਾਂਜੀ ਫੈਲਾ ਦੋ ਤਾਂ ਕਿ ਆਪਾਂ ਬਰਫੀ ਦੇ ਪੀਸ ਬਣਾ ਸਕੀਏ ਉਹਦੇ ਤੇ ਉਹਨੂੰ 2.5 ਘੰਟੇ ਫਰਿੱਜ ਵਿੱਚ ਲਗਾ ਦੋ ਫਰੀਜਰ ਵਿੱਚ ਜੰਮਣ ਵਾਸਤੇ ਰੱਖ ਦੋ
ਠੀਕ ਹੈ ਜੀ
ਹਾਂਜੀ ਫਿਰ ਉਹਦੇ ਪੀਸ ਕੱਟ ਕੇ ਤੁਸੀਂ ਖਾ ਸਕਦੇ ਹੋ ਬਹੁਤ ਟੇਸਟੀ ਬਣਦੀ ਆ ਬਰਫੀ ਏਦਾਂ ਹੀ ਐਪਲ ਦੀ ਆ ਐਪਲ ਦੀ ਰੈਸਪੀ ਵੀ ਸੇਮ ਹੀ ਆ ਜੀ
ਮਤਲਬ ਉਹਦੇ ਵਿੱਚ ਅੰਬ ਦੀ ਥਾਂ ਤੇ ਅਸੀਂ ਐਪਲ ਜਿਹੜਾ ਹੈ ਉਸ ਨੂੰ ਪਾ ਸਕਦੇ ਆ ਤੇ
ਹਾਂਜੀ
ਜੀ ਬਿਲਕੁਲ ਸੋ ਇਹ ਰੈਸਿਪੀ ਜਿਹੜੀ ਹੈ ਸੇਮ ਹੀ ਹੈ, ਮਤਲਬ ਜਿਹੜੀ ਚੀਜ਼ਾਂ ਤੁਸੀਂ ਅੰਬ ਦੀ ਬਰਫੀ ਵਾਸਤੇ ਦੱਸੀਆਂ ਉਹੀ ਤੁਸੀਂ ਸੇਬ ਦੀ ਬਰਫੀ ਵਾਸਤੇ ਵੀ ਲੈ ਸਕਦੇ ਹੋ। ਨਾਰੀਅਲ ਦਾ ਬੁਰਾਦਾ ਹੋ ਗਿਆ, ਸੁੱਕਾ ਦੁੱਧ ਹੋ ਗਿਆ, ਚੀਨੀ ਹੋ ਗਈ, ਤਾਂ ਬੜੀ ਆਸਾਨ ਹੈ, ਮਤਲਬ ਸੁਣਨ ਦੇ ਵਿੱਚ ਤਾਂ ਬਾਕੀ ਬੜੀ ਆਸਾਨ ਲੱਗ ਰਹੀ ਹੈ, ਤੇ ਖਾਣ ਦੇ ਵਿੱਚ ਵੀ ਮੈਨੂੰ ਆਸ ਹੈ ਕਿ ਉਨੀ ਹੀ ਟੇਸਟੀ ਜਿਹੜੀ ਹੈ ਉਨੀ ਜ਼ਬਰਦਸਤ ਹੋਏਗੀ, ਹੈ ਨਾ ਜੀ। ਤੇ ਬਹੁਤ ਵਧੀਆ, ਸੋ ਤੁਸੀਂ ਰੈਸਿਪੀ ਬਹੁਤ ਸੋਹਣੇ ਢੰਗ ਨਾਲ ਦੱਸੀ ਹੈ, ਤੇ ਮੇਰੇ ਕੋਲ ਕੁਝ ਸਰੋਤਿਆਂ ਦੇ ਇੱਥੇ ਸੁਨੇਹੇ ਵੀ ਆ ਰਹੇ ਨੇ, ਤੇ ਗੁਰਿੰਦਰਪਾਲ ਸਿੰਘ ਸੈਣੀ ਜੀ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਪਹਿਲਾਂ ਤਾਂ ਪ੍ਰੋਗਰਾਮ ਨੂੰ ਸੁਣ ਰਹੇ ਨੇ ਤੇ ਚੰਗਾ ਲੱਗ ਰਿਹਾ ਹੈ। ਪਰ ਇੱਕ ਸਵਾਲ ਇਹਨਾਂ ਨੇ ਬਿਲਕੁਲ ਪੁੱਛਿਆ ਸੀਗਾ ਕਿ ਅੰਬ ਦਾ ਜਾਂ ਕੋਈ ਵੀ ਅਚਾਰ ਹੈ ਜਦੋਂ ਉਹਨੂੰ ਉੱਲੀ ਲੱਗ ਜਾਂਦੀ ਹੈ ਤੇ ਉਦੋਂ ਕੀ ਕਰਨਾ ਚਾਹੀਦਾ, ਸੋ ਚਿੱਟਾਪਨ ਜਿਹੜਾ ਆ ਜਾਂਦਾ ਅਚਾਰ ਦੇ ਵਿੱਚ, ਤੇ ਉਸ ਵਕਤ ਦੇ ਵਿੱਚ ਕੀ ਕੀਤਾ ਜਾਵੇ?
ਉੱਲੀ ਲੱਗਣ ਦਾ ਕਾਰਨ ਇਹੀ ਹੁੰਦਾ ਮੈਡਮ ਵੀ ਜਦ ਆਪਾਂ ਕੋਈ ਗਿੱਲਾ ਚਮਚਾ ਜਾਂ ਉਸਨੂੰ ਢੱਕਣ ਮਤਲਬ ਕਿ ਖੁੱਲਾ ਛੱਡ ਦਈਏ ਅੰਬ ਦੇ ਅਚਾਰ ਦਾ,
ਹਾਂਜੀ,
ਤਾਂ ਉਹ ਜਲਦੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰੀ ਆਪਾਂ ਘਰਾਂ ਦੇ ਵਿੱਚ ਦੇਖਦੇ ਹਾਂ ਨਾ ਵੀ ਜਲਦੀ ਜਲਦੀ ਫਟਾਫਟ ਆਪਾਂ ਜਿਸ ਭਾਂਡੇ ਵਿੱਚ ਅਚਾਰ ਪਿਆ ਹੁੰਦਾ ਹੈ ਕੜਛੀ ਲੈਂਦੇ ਹਾਂ ਧੋਨੇ ਆ ਤੇ ਜਲਦੀ ਜਲਦੀ ਉਹਦੇ ਵਿੱਚ ਪਾ ਦਿੰਦੇ ਆ, ਹਨਾ, ਤੇ ਹਾਂਜੀ ਏਦਾਂ ਕਰਕੇ ਆਪਾਂ ਇਹ ਅਚਾਰ ਨੂੰ ਉੱਲੀ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਪਾਣੀ ਦੇ ਸੰਪਰਕ ਵਿੱਚ ਆ ਜਾਂਦਾ, ਇੱਕ ਬੂੰਦ ਵੀ ਪਾਣੀ ਦੀ ਆ ਜੇ ਤਾਂ ਉਹ ਅਚਾਰ ਖਰਾਬ ਕਰ ਦਿੰਦੀ ਆ ਜੀ।
ਬਿਲਕੁਲ ਸਹੀ। ਅੱਛਾ ਭਾਂਡੇ ਦਾ ਵੀ ਫਰਕ ਹੁੰਦਾ, ਕੀ ਲੱਗਦਾ ਤੁਹਾਨੂੰ ਜਦੋਂ ਆਪਾਂ ਅਚਾਰ ਜਾਂ ਮੁਰੱਬੇ ਕੋਈ ਚੀਜ਼ ਇਹੋ ਜਿਹੀ ਰੱਖਦੇ ਹਾਂ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦੇ ਭਾਂਡੇ ਦੇ ਵਿੱਚ ਰੱਖਣਾ ਜ਼ਰੂਰੀ ਹੈ?
ਕੁਛ ਦੇਖੋ ਜੀ ਪਲਾਸਟਿਕ ਦਾ ਵੀ ਫਰਕ ਹੁੰਦਾ ਹੈ ਨਾ, ਕਿੱਦਾਂ ਦੀ ਪਲਾਸਟਿਕ ਹੈ। ਅੱਗੇ ਅਚਾਰ ਪਾਉਂਦੇ ਹੁੰਦੇ ਸੀ ਮਿੱਟੀ ਦੇ ਭਾਂਡੇ ਵਿੱਚ ਜਿਹੜਾ ਵਰਤਮਾਨ ਆਉਂਦਾ ਹੁੰਦਾ ਸੀਗਾ, ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਉਹਦੇ ਬਾਰੇ ਉਹਨੂੰ ਕੀ ਕਹਿੰਦੇ ਨੇ, ਪਰ ਸਾਡੇ ਹਾਂਜੀ ਹਾਂਜੀ ਚੀਨੀ ਦੇ ਹੁੰਦੇ ਸੀ ਸ਼ਾਇਦ ਉਹ ਭਾਂਡੇ, ਤੇ ਉਹਨਾਂ ਵਿੱਚ ਅਚਾਰ ਛੇਤੀ ਨਹੀਂ ਖਰਾਬ ਹੁੰਦਾ ਸੀ
ਜੀ।
ਹਾਂਜੀ, ਤੇ ਏਦਾਂ ਹੀ ਬਸ ਵੀ ਉਹਦੇ ਵਿੱਚ ਤੁਸੀਂ ਗਿੱਲਾ ਚਮਚ ਜਾਂ ਉਹਨੂੰ ਹਵਾ ਨਾ ਲੱਗੇ ਅੰਬ ਦੇ ਅਚਾਰ ਨੂੰ ਏਦਾਂ ਕਿ ਢੱਕ ਕੇ ਰੱਖੋ ਪ੍ਰੋਪਰ, ਫੇਰ ਅਚਾਰ ਨਹੀਂ ਖਰਾਬ ਹੋਏਗਾ ਜੀ।
ਜੀ ਬਿਲਕੁਲ ਸਹੀ ਜੀ। ਇਸ ਵਕਤ ਸਾਡੇ ਕੋਲ ਇੱਕ ਹੋਰ ਸਰੋਤੇ ਨੇ ਜੋ ਸਾਡੇ ਨਾਲ ਸਾਂਝ ਪਾ ਰਹੇ ਨੇ, ਗੁਰਮੀਤ ਸਿੰਘ ਭੁੱਲਰ ਜੀ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਬਿਲਕੁਲ ਬਹੁਤ ਵਧੀਆ ਜੋਬ ਕਰ ਰਹੇ ਹੋ ਤੁਸੀਂ ਹਰਪ੍ਰੀਤ ਬੀਬਰ ਜੀ, ਤੇ ਤੁਹਾਨੂੰ ਗੁੱਡ ਲੱਕ ਕਹਿੰਦੇ ਨੇ, ਤੇ ਕਹਿੰਦੇ ਜੀ ਪਕਾਉਣ ਦਾ ਤਰੀਕਾ ਸਹੀ ਦੱਸਿਓ ਪਲੀਜ਼, ਪਕਾਉਣਾ ਕਿਵੇਂ ਹੈ ਜੀ? ਬਿਲਕੁਲ ਆਪਾਂ ਦੋ ਵਾਰੀ ਤਾਂ ਹੀ ਬਿਲਕੁਲ ਮੈਂ ਦੋ ਵਾਰੀ ਪੁੱਛਿਆ ਹਰਪ੍ਰੀਤ ਜੀ ਕੋਲੋਂ ਕਿ ਸਾਨੂੰ ਤਾਂ ਜੋ ਇੱਕ ਇਹ ਹੈ ਕਿ ਦੁਬਾਰਾ ਤੋਂ ਪਤਾ ਲੱਗ ਸਕੇ ਕਿ ਵੀ ਕਿੱਦਾਂ ਬਣਾਉਣਾ ਹੈ ਅੰਬ ਦੀ ਜਾਂ ਸੇਬ ਦੀ ਬਰਫੀ। ਤੇ ਪਰਮਜੀਤ ਕੌਰ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਜੀ, ਧੰਨਵਾਦ ਤੁਹਾਡੇ ਸਾਰਿਆਂ ਦਾ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਪਰਮਜੀਤ ਕੌਰ ਜੀ
ਜੀ,
ਗੁਰਮੀਤ ਸਿੰਘ ਭੁੱਲਰ ਜੀ, ਸਤਿ ਸ਼੍ਰੀ ਅਕਾਲ ਜੀ।
ਤੇ ਪਾਲ ਸ਼ਰਮਾ ਜੀ ਵੀ ਇਸ ਵਕਤ ਸਾਡੇ ਨਾਲ ਜੁੜੇ ਨੇ, ਕਹਿੰਦੇ ਸੰਦੀਪ ਇਹਨਾਂ ਤੋਂ ਇਹ ਵੀ ਜ਼ਰੂਰ ਪੁੱਛਿਓ, ਇੱਕ ਗੱਲ ਇਹਨਾਂ ਨੇ ਵੀ ਪੁੱਛੀ ਸੀਗੀ ਕਿ ਆਈਟਮਸ ਜਿਹੜੀਆਂ ਨੇ ਤੁਸੀਂ ਬਾਹਰ ਵੀ ਭੇਜਦੇ ਹੋ, ਯਾਨੀ ਫੋਰਨ ਕੰਟਰੀਜ਼। ਅੱਛਾ ਜੀ, ਸੋ ਫੋਰਨ ਕੰਟਰੀਜ਼ ਦੇ ਵਿੱਚ ਵੀ ਕੁਝ ਏਦਾਂ ਦਾ ਹਲੇ ਤੱਕ ਭੇਜਿਆ ਹੈ ਜਾਂ ਨਹੀਂ, ਕੁਝ ਏਦਾਂ ਦਾ ਸਿਸਟਮ ਸ਼ੁਰੂ ਕੀਤਾ?
ਨਹੀਂ ਸੰਦੀਪ ਜੀ, ਹਾਲੇ ਨਹੀਂ ਭੇਜ ਸਕੀ ਮੈਂ, ਕਿਉਂਕਿ ਇਹਦਾ ਸਾਨੂੰ ਲਾਇਸੈਂਸ ਮਿਲ ਗਿਆ ਹੈ, ਆਪਣੇ ਆਪਣੀ ਫਰਮ ਦਾ ਨਾਮ ਪਟਿਆਲਾ ਸਿੰਘ ਰੱਖਿਆ ਹੋਇਆ ਜੀ ਅਸੀਂ।
ਅੱਛਾ ਠੀਕ ਹੈ ਜੀ,
ਤੇ ਜਲਦੀ ਇਹਦੇ ਸਟਿੱਕਰ ਆ ਜਾਣਗੇ, ਫੇਰ ਅਸੀਂ ਜਿੱਥੋਂ ਤੱਕ ਮਰਜ਼ੀ ਸਮਾਨ ਭੇਜ ਸਕਦੇ ਹਾਂ, ਫੇਰ ਜ਼ਰੂਰ ਇਹਨਾਂ ਨੂੰ ਕੋਰੀਅਰ ਕਰਾਂਗੇ ਅਸੀਂ
ਜੀ। ਬਿਲਕੁਲ ਜੀ,
ਹਾਂਜੀ, ਜੋ ਜੋ ਚੀਜ਼ਾਂ ਇਹਨਾਂ ਨੇ ਇਹਨਾਂ ਨੂੰ ਚਾਹੀਦੀਆਂ ਉਹ ਜ਼ਰੂਰ ਕੋਰੀਅਰ ਕਰਾਂਗੇ
ਜੀ। ਔਰ ਇਹ ਕਹਿੰਦੇ ਨੇ ਕਿ ਬਹੁਤ ਵਧੀਆ ਗੱਲ ਹੈ ਕਿ ਬੇਟੀਆਂ ਨੂੰ ਕੁਝ ਸਿੱਖਣਾ ਚਾਹੀਦਾ ਹੈ, ਔਰ ਇਹਨਾਂ ਦੱਸਿਆ ਕਿ ਸਾਡੀ ਰਿਸ਼ਤੇਦਾਰੀ ਦੇ ਵਿੱਚ ਇੱਕ ਲੜਕੀ ਦਾ ਵਿਆਹ ਇੰਗਲੈਂਡ ਹੋ ਗਿਆ, ਜਦੋਂ ਉਸ ਦੇ ਸਹੁਰਿਆਂ ਨੇ ਉਸ ਨੂੰ ਸਬਜ਼ੀ ਬਣਾਉਣ ਨੂੰ ਕਿਹਾ, ਤਦ ਉਸਨੇ ਆਪਣੀ ਮੰਮੀ ਜੀ ਨੂੰ ਇੰਡੀਆ ਕਾਲ ਲਗਾ ਲਈ ਕਿ ਮੰਮੀ ਜੀ ਸਬਜ਼ੀ ਕਿੱਦਾਂ ਬਣਾਉਣੀ ਹੈ, ਸੋ ਤੜਕਾ ਕਿੱਦਾਂ ਲਗਾਉਣਾ ਹੈ ਜੀ। ਚਲੋ ਬਿਲਕੁਲ, ਇਹ ਤਾਂ ਗੱਲਾਂ ਹੁੰਦੀਆਂ ਹੀ ਨੇ, ਹਨਾ ਜੀ, ਅਸੀਂ ਮਾਵਾਂ ਤੋਂ ਤਾਂ ਪੁੱਛਦੇ ਰਹਿੰਦੇ ਆ, ਮੇਰੇ ਖਿਆਲ ਨਾਲ ਤਕਰੀਬਨ ਸਾਰੇ ਇੱਦਾਂ ਹੀ ਕਰਦੇ ਆ, ਜੇਕਰ ਸਾਨੂੰ ਕਦੇ ਕੋਈ ਚੀਜ਼ ਨਹੀਂ ਬਣਾਉਣੀ ਆਉਂਦੀ ਤਾਂ ਫਿਰ ਅਸੀਂ ਪੁੱਛ ਕੇ ਜਿਹੜਾ ਉਹ ਚੀਜ਼ ਨੂੰ ਤਿਆਰ ਕਰ ਲੈਂਦੇ ਆ, ਤਾਂ ਇਹਦੇ ਵਿੱਚ ਕੋਈ ਗਲਤ ਗੱਲ ਵੀ ਨਹੀਂ ਮੈਨੂੰ ਲੱਗਦਾ। ਤੇ ਪਰ ਇਹ ਹੈ ਕਿ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਜੇਕਰ ਸਿੱਖ ਲਿੱਤੀਆਂ ਜਾਣ ਰਹਿੰਦੇ ਵਕਤ ਦੇ ਵਿੱਚ, ਤੇ ਉਹ ਸਾਨੂੰ ਤਾਂ ਉਮਰ ਯਾਦ ਵੀ ਰਹਿੰਦੀਆਂ ਨੇ, ਸੌਖਾ ਵੀ ਰਹਿੰਦਾ ਸਾਡੇ ਲਈ। ਤੇ ਹਰਪ੍ਰੀਤ ਜੀ ਜਾਂਦੇ ਜਾਂਦੇ ਇਸ ਵਕਤ ਜੀ ਤੁਸੀਂ ਕੀ ਕਹਿਣਾ ਚਾਹੋਗੇ?
ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਹਾਂ, ਦੋ ਮਿੰਟ ਮੈਂ ਤੁਹਾਡੇ ਹੋਰ ਲਵਾਂਗੀ। ਮੇਰੀ ਬੇਟੀ ਹੈ 12 ਸਾਲ ਦੀ ਆ, ਉਹਨੂੰ ਪ੍ਰੋਪਰ ਸਾਰਾ ਜੋ ਉਹ ਮੈਨੂੰ ਦੇਖਦੀ ਆ ਓਦਾਂ ਹੀ ਉਹ ਚੀਜ਼ ਪਰਫੈਕਟ ਬਣਾ ਦਿੰਦੀ ਆ ਜੀ।
ਜੀ ਅੱਛੀ ਗੱਲ ਹੈ ਬਿਲਕੁਲ, ਕਿਉਂਕਿ ਬੱਚੇ ਬਹੁਤ ਜਲਦੀ ਕਹਿੰਦੇ ਨੇ ਕਿ ਸਿੱਖਦੇ ਹੁੰਦੇ ਨੇ, ਹਨਾ ਜੀ, ਤੇ ਜੇ ਬੱਚਿਆਂ ਨੂੰ ਜਿਸ ਤਰੀਕੇ ਨਾਲ ਸਿਖਾ ਦੇਈਏ ਨਾ, ਤੇ ਉਹ ਉਸ ਤਰ੍ਹਾਂ ਦਾ ਗੁਣ ਜਿਹੜਾ ਹੈ ਉਹ ਆਪਣੇ ਅੰਦਰ ਗ੍ਰਹਿਣ ਕਰ ਲੈਂਦੇ ਨੇ। ਤੇ ਜਾਂਦੇ ਜਾਂਦੇ ਇਸ ਵਕਤ ਤੁਸੀਂ ਆਪਣਾ ਕੋਈ ਫੋਨ ਨੰਬਰ ਤੁਸੀਂ ਦੇਣਾ ਚਾਹੋ ਜਾਂ ਕੋਈ ਹੋਰ ਸੁਨੇਹਾ ਤੁਸੀਂ ਲਗਾਉਣਾ ਚਾਹੋ ਜੀ।
ਹਾਂਜੀ ਸੰਦੀਪ ਜੀ, ਮੈਂ ਇਹ ਕਹਿਣਾ ਚਾਹਾਂਗੀ ਕਿ ਆਪਣੇ ਹਸਬੈਂਡ ਦੀ ਫੁੱਲ ਸਪੋਰਟ ਕਰੋ, ਜੋ ਵੀ ਤੁਹਾਡੇ ਚ ਹੁਨਰ ਹੈ ਉਸ ਨੂੰ ਅੱਗੇ ਲੈ ਕੇ ਆਓ, ਹੈ ਨਾ। ਜਿਵੇਂ ਕਿ ਚਲੋ ਮੈਨੂੰ ਇਹ ਸ਼ੌਂਕ ਸੀ ਵੀ ਮੈਂ ਬਿਜ਼ਨਸ ਕਰਾਂ, ਚਲੋ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਬਿਜ਼ਨਸ ਬਹੁਤ ਵਧੀਆ ਹੈ, ਮੁਰੱਬੇ ਚਟਨੀਆਂ ਜੈਮ ਔਰ ਡੇਲੀ ਨੀਡ ਹੈ ਲੋਕਾਂ ਦੀ, ਤੇ ਚਲੋ ਵਧੀਆ ਸੇਲ ਹੋ ਜਾਂਦਾ ਹੈ, ਤੇ ਆਪਣੇ ਹਸਬੈਂਡ ਦੀ ਫੁੱਲ ਸਪੋਰਟ ਕਰੋ
ਜੀ,
ਹੈਲਪ ਕਰੋ ਉਹਨਾਂ ਦੀ। ਹਾਂਜੀ,
ਮੈਂ ਹੋਰ ਵੀ
ਭੈਣਾਂ ਨੂੰ ਹਾਂਜੀ, ਤੇ ਜੇ ਤੁਸੀਂ ਮੇਰੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਮੈਂ ਆਪਣਾ ਫੋਨ ਨੰਬਰ ਦੇਣਾ ਚਾਹਾਂਗੀ ਆਪਣੇ ਸਰੋਤਿਆਂ ਨੂੰ, 98 554 ਹਾਂਜੀ 84 355
ਜੀ। ਠੀਕ ਹੈ ਜੀ,
ਹਾਂਜੀ।
ਸੋ ਇਹਦੇ ਨਾਲ ਹੀ ਸਾਡੇ ਕੋਲ ਨਾ ਕੁਝ ਮੈਸੇਜ ਹੋਰ ਵੀ ਪਹੁੰਚੇ ਨੇ। ਸਾਡੇ ਕੋਲ ਗੁਰਜੀਤ ਕੌਰ ਜੀ ਦਾ ਸੁਨੇਹਾ ਆਇਆ ਤੇ ਆਮਲੇ ਦੀ ਜੀ, ਆਮਲੇ ਦੀ ਗੱਲ ਉਹਨਾਂ ਨੇ ਕਹਿ ਦਿੱਤੀ, ਕਹਿੰਦੇ ਜੀ ਮੈਨੂੰ ਤੇ ਆਮਲੇ ਦਾ ਮੁਰੱਬਾ ਬਣਾਉਣਾ ਦੱਸ ਦਿਓ ਕਿਉਂਕਿ ਮੈਨੂੰ ਆਮਲਾ ਬਹੁਤ ਪਸੰਦ ਹੈ।
ਅੱਛਾ ਜੀ,
ਜੀ ਮੈਂ ਇੱਕ ਗੱਲ ਇੱਥੇ ਜ਼ਰੂਰ, ਹਰਪ੍ਰੀਤ ਜੀ ਆਪਾਂ ਇੱਕ ਗੱਲ ਜ਼ਰੂਰ ਸ਼ੇਅਰ ਕਰ ਲਈਏ ਆਪਣੇ ਤਮਾਮ ਸੁਣਨ ਵਾਲਿਆਂ ਦੇ ਨਾਲ ਕਿ ਹਰਪ੍ਰੀਤ ਜੀ ਸਿਰਫ ਅੱਜ ਦੇ ਲਈ ਨਹੀਂ, ਇਹ ਅੱਗੇ ਵੀ ਸਾਡੇ ਨਾਲ ਜੁੜਦੇ ਰਹਿਣਗੇ। ਆਪਾਂ ਹਰ ਹਫਤੇ ਯਾਨੀ ਸੇਮ ਡੇ ਔਰ ਸੇਮ ਪ੍ਰੋਗਰਾਮ ਸੰਦੀਪ ਲਾਈਵ ਪ੍ਰੋਗਰਾਮ ਦੇ ਵਿੱਚ ਹੀ ਹਰ ਸ਼ਨੀਵਾਰ ਨੂੰ ਅਸੀਂ ਹਰਪ੍ਰੀਤ ਜੀ ਨੂੰ ਲੈ ਕੇ ਆਇਆ ਕਰਾਂਗੇ, ਇੱਕ ਰੈਸਿਪੀ ਸਾਡੇ ਨਾਲ ਹਮੇਸ਼ਾ ਸਾਂਝੀ ਕਰਿਆ ਕਰਨਗੇ। ਤੇ ਅੱਜ ਇਹਨਾਂ ਨੇ ਅੰਬ ਦੀ ਬਰਫੀ, ਸੇਬ ਦੀ ਬਰਫੀ ਦੱਸੀ ਹੈ ਤੇ ਅੱਜ ਤੁਹਾਡੀ ਫਰਮਾਇਸ਼ ਤੇ ਆਮਲਾ ਦੇ ਬਾਰੇ ਵੀ ਆਪਾਂ ਪੁੱਛ ਹੀ ਲੈਂਦੇ ਹਾਂ। ਹਰਪ੍ਰੀਤ ਜੀ ਫਿਰ ਦੱਸ ਹੀ ਦਿਓ ਜੀ।
ਹਾਂਜੀ ਕੋਈ ਗੱਲ ਨੀ ਜੀ, ਜਰੂਰ ਦੱਸਾਂਗੇ ਆਪਣੇ ਸਰੋਤਿਆਂ ਨੂੰ
ਜੀ,
ਕਿਉਂਕਿ ਦੇਖੋ ਇਹ ਰੱਬ ਦਾ ਰੂਪ ਨੇ ਹਨਾ ਸਾਡੇ ਲਈ ਤਾਂ।
ਬਿਲਕੁਲ
ਜੀ, ਜਿਵੇਂ ਕਿ ਆਪਾਂ 1 ਕਿਲੋ ਆਮਲਾ ਲੈਣੇ ਆ ਤੇ ਉਹਦੇ ਵਿੱਚ ਅਸੀਂ ਉਹਨੂੰ ਪਹਿਲਾਂ 7 ਦਿਨ ਪਾਣੀ ਵਿੱਚ ਭਿਉਂ ਕੇ ਰੱਖਦੇ ਆ, ਉਹਦੇ ਵਿੱਚ ਕਿ ਆਪਾਂ ਚੂਨਾ ਵੀ ਨੀ ਐਡ ਕਰਨਾ, ਫਟਕੜੀ ਵੀ ਨੀ ਪਾਣੀ।
ਅੱਛਾ ਜੀ,
7 ਦਿਨ ਪਾਣੀ ਵਿੱਚ ਭਿਉਂ ਲਓ ਉਸਨੂੰ, ਜਦੋਂ ਉਹ ਪ੍ਰੋਪਰ ਪੀਲੇ ਰੰਗ ਦਾ ਹੋ ਜਾਏਗਾ ਤਾਂ ਉਸਨੂੰ ਪੰਚਿੰਗ ਕਰਨਾ ਪਹਿਲਾਂ ਆਪਾਂ ਨੇ।
ਠੀਕ ਹੈ ਜੀ,
ਹਾਂਜੀ ਉਹਦੇ ਵਿੱਚ ਛੇਕ ਕਰਨੇ ਆ ਕਿਉਂਕਿ ਚਾਸ਼ਨੀ ਆਪਣੀ ਜਾਣੀ ਚਾਹੀਦੀ ਹੈ ਨਾ ਆਮਲੇ ਵਿੱਚ।
ਬਿਲਕੁਲ,
ਤਾਂ 1 ਕਿਲੋ ਆਮਲੇ ਪਿੱਛੇ ਆਪਾਂ 1.5 ਕਿਲੋ ਚੀਨੀ ਲਵਾਂਗੇ।
ਅੱਛਾ ਜੀ,
ਹਾਂਜੀ ਉਸ ਵਿੱਚ 1.5 ਕਿਲੋ ਚੀਨੀ ਐਡ ਹੁੰਦੀ ਆ। ਆਮਲੇ ਨੂੰ ਉਬਾਲ ਲਓ, ਉਬਾਲ ਕੇ ਉਹਨੂੰ ਧੁੱਪ ਵਿੱਚ ਸੁੱਕਣੇ ਪਾਉਣਾ ਹੈ ਥੋੜੀ ਦੇਰ ਲਈ, ਤਾਂ ਕਿ ਉਹਦੇ ਵਿੱਚ ਜਿਹੜਾ ਉਹਦਾ ਖਟਾਸ ਪਾਣਾ ਉਹ ਨਿਕਲ ਜਾਵੇ।
ਠੀਕ ਹੈ ਜੀ,
ਹਾਂਜੀ ਫੇਰ ਕੀ ਚੀਨੀ ਦੀ ਚਾਸ਼ਨੀ ਬਣਾਉਣੀ ਆ। ਹਾਂਜੀ ਚਾਸ਼ਨੀ ਆਪਾਂ 1 ਤਾਰ ਦੀ ਬਣਾਉਣੀ ਆ।
ਠੀਕ ਹੈ ਜੀ,
ਤੇ ਹਾਂਜੀ ਉਹਦੇ ਵਿੱਚ ਉਹਨੂੰ ਥੋੜਾ ਜਿਹਾ ਉਬਾਲਣਾ ਹੈ ਆਮਲੇ ਨੂੰ
ਜੀ,
ਜਦ ਤੱਕ ਪ੍ਰੋਪਰ ਉਹ ਗੁਲਾਬ ਜਾਮਨ ਦੀ ਤਰ੍ਹਾਂ ਨੀ ਨਾ ਬਣ ਜਾਂਦਾ, ਤਾਂ ਉਸਨੂੰ ਉਬਾਲਣੋ, ਉਬਾਲੋ ਆਮਲੇ ਨੂੰ ਤੇ ਜਦ ਉਹਨੂੰ ਫੇਕ ਕੇ ਦੇਖ ਲੋ ਵੀ ਉਹ ਸੋਫਟ ਹੋ ਗਿਆ ਤੇ ਉਸਨੂੰ ਨਾ ਮਤਲਬ ਥੋੜਾ ਜਿਹਾ ਠੰਡਾ ਕਰਕੇ ਕੰਚ ਦੇ ਬਰਤਨ ਚ ਪਾ ਕੇ ਰੱਖ ਦੋ।
ਅੱਛਾ ਜੀ, ਠੀਕ ਹੈ,
ਹਾਂਜੀ ਚਾਸ਼ਨੀ ਚ ਡੁੱਬੇ ਰਹਿਣਗੇ ਆਮਲਾ, ਆਮਲੇ ਤੇ ਆਮਲੇ ਦਾ ਮੁਰੱਬਾ ਇਸੇ ਤਰ੍ਹਾਂ ਤਿਆਰ ਹੋ ਜਾਂਦਾ ਹੈ ਜੀ, ਤੇ ਉਹਨੂੰ ਮਤਲਬ ਕਿ 3-4 ਦਿਨ ਬਾਅਦ ਖਾਣਾ ਸ਼ੁਰੂ ਕਰਿਓ ਜੀ।
ਅੱਛਾ ਜੀ, ਤੇ ਉਹ ਫਿਰ ਕਿੰਨੇ ਸਮੇਂ ਤੱਕ, ਕਿੰਨੇ ਸਮੇਂ ਤੱਕ ਚੱਲ ਸਕਦਾ ਹੈ ਹਰਪ੍ਰੀਤ ਜੀ?
1 ਕਿਲੋ ਆਮਲਾ ਤਾਂ ਥੋੜੀ ਦੇਰ ਹੀ ਚੱਲਦਾ ਕਿਉਂਕਿ
ਫਿਰ ਵੀ ਅਗਰ ਕਿਉਂਕਿ ਆਮਲੇ ਦੀ ਜਿਹੜੀ ਮਿਆਦ ਹੁੰਦੀ ਹੈ ਨਾ ਉਹ ਕਾਫੀ ਲੰਬੀ ਹੁੰਦੀ ਹੈ, ਮਤਲਬ ਕਾਫੀ ਚਿਰ ਤੱਕ ਉਹ ਰਹਿ ਸਕਦਾ, ਅਸੀਂ ਉਹਨੂੰ ਬੜੇ ਆਸਾਨੀ ਨਾਲ ਖਾਂਦੇ ਰਹਿੰਦੇ ਹਾਂ, ਅਸੀਂ ਉਦਾਂ ਵੀ ਜੇ ਲੈ ਕੇ ਆ ਜਾਈਏ ਤੇ ਸਾਲ ਸਾਲ ਪੁਰਾਣਾ ਮੁਰੱਬਾ ਜਿਹੜਾ ਹੈ ਉਹ ਸਾਨੂੰ ਖਾਣ ਨੂੰ ਮਿਲਦਾ ਮਤਲਬ ਬਾਜ਼ਾਰਾਂ ਤੋਂ, ਹੈ ਨਾ ਜੀ? ਸੋ ਇਹ ਸੀ ਵੀ ਘਰ ਦੇ ਵਿੱਚ ਜੇਕਰ ਅਸੀਂ ਇਸ ਨੂੰ ਬਣਾਉਂਦੇ ਹਾਂ ਤਾਂ ਕਿੰਨੇ ਚਿਰ ਦੇ ਲਈ ਸਹੀ ਰਹਿੰਦਾ? ਵੈਸੇ ਤਾਂ ਮੈਨੂੰ ਲੱਗਦਾ ਕਿ ਘਰ ਚ ਕਿਸੇ ਨੇ ਬਣਾ ਲੈਣਾ ਤਾਂ ਛੱਡਣਾ ਹੀ ਕਿਸੇ ਨੇ ਨੀ, ਸਾਰਿਆਂ ਨੇ ਕਹਿਣਾ ਮੈਂ ਖਾ ਲੈਣਾ ਪਹਿਲਾਂ।
ਹਾਂਜੀ ਹਾਂਜੀ, ਕਿਉਂਕਿ ਘਰ ਦੀ ਬਣੀ ਚੀਜ਼ ਹਰ ਕੋਈ ਖਾਣਾ ਚਾਹੁੰਦਾ ਹੈ ਕਿਉਂਕਿ ਉਹ ਬਿਨਾਂ ਪ੍ਰਜ਼ਰਵੇਟਿਵ ਤੋਂ ਹੁੰਦੀ ਆ, ਜਿੰਨੀ ਤੁਸੀਂ ਮਰਜ਼ੀ ਕੁਆਂਟਿਟੀ ਬਣਾ ਲਓ, 10 ਕਿਲੋ ਬਣਾ ਲਓ, 20 ਕਿਲੋ ਬਣਾ ਲਓ, ਜਦ ਤੱਕ ਚੀਜ਼ ਚਾਸ਼ਨੀ ਵਿੱਚ ਡੁੱਬੀ ਹੈ ਨਾ ਤਦ ਤੱਕ ਉਸਨੂੰ ਕੁਛ ਨੀ ਹੁੰਦਾ।
ਬਿਲਕੁਲ,
ਹਾਂਜੀ
ਬਹੁਤ ਵਧੀਆ। ਸੋ ਅੱਜ ਤਾਂ ਜੀ ਸਾਨੂੰ ਆਮਲੇ ਦਾ ਮੁਰੱਬਾ ਵੀ ਪਤਾ ਲੱਗ ਗਿਆ, ਅੰਬ ਦੀ ਬਰਫੀ ਵੀ ਪਤਾ ਲੱਗ ਗਈ ਹੈ। ਮਨਿੰਦਰ ਗੁਲਾਟੀ ਜੀ ਸਾਡੇ ਨਾਲ ਬੰਬੇ ਤੋਂ ਜੁੜ ਰਹੇ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕਹਿੰਦੇ ਜੀ ਮੈਂਗੋ ਦੀ ਬਰਫੀ ਇੰਨੀ ਈਜ਼ੀ, ਮੈਂ ਜ਼ਰੂਰ ਕੋਸ਼ਿਸ਼ ਕਰਕੇ ਦੇਖਾਂਗਾ। ਨਾਈਸ ਟੌਪਿਕ, ਥੈਂਕ ਯੂ ਕਹਿੰਦੇ ਨੇ ਜੀ, ਥੈਂਕ ਯੂ ਮਨਿੰਦਰ ਜੀ, ਬਿਲਕੁਲ ਜ਼ਰੂਰ ਕੋਸ਼ਿਸ਼ ਕਰਕੇ ਦੇਖਿਓ ਔਰ ਸਾਨੂੰ ਜ਼ਰੂਰ ਦੱਸਿਓ ਕਿੱਦਾਂ ਦੀ ਬਣੀ, ਤੇ ਆਪਾਂ ਅਗਲੀ ਵਾਰੀ ਜਦੋਂ ਫੇਰ ਹਰਪ੍ਰੀਤ ਜੀ ਸਾਡੇ ਨਾਲ ਜੁੜਨਗੇ ਤੇ ਆਪਾਂ ਫੇਰ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਨਾਲੇ ਆਪਾਂ ਦੱਸਾਂਗੇ ਕਿ ਕਿੱਦਾਂ ਦਾ ਸਵਾਦ ਜਿਹੜਾ ਬਣਿਆ। ਠੀਕ ਹੈ ਹਰਪ੍ਰੀਤ ਜੀ?
ਹਾਂਜੀ ਠੀਕ ਹੈ ਜੀ,
ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਅੱਗੇ ਵੀ ਗੱਲਾਂ ਬਾਤਾਂ ਇਸੇ ਤਰ੍ਹਾਂ ਹੁੰਦੀਆਂ ਰਹਿਣਗੀਆਂ। ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਤੁਹਾਡਾ, ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋ, ਸਾਂਝ ਪਾਈ ਹੈ ਤੇ ਬਹੁਤ ਵਧੀਆ ਲੱਗਿਆ। ਥੈਂਕ ਯੂ ਸੋ ਮਚ ਜੀ ਸਾਂਝ ਪਾਉਣ ਦੇ ਲਈ।
ਓਕੇ ਸੰਦੀਪ ਜੀ,
ਜੀ ਇਸੇ ਤਰ੍ਹਾਂ ਮਿਹਨਤ ਕਰਦੇ ਰਹੋ ਔਰ ਆਪਣੀ ਮਿਹਨਤ ਦੇ ਨਾਲ ਹੀ ਬੁਲੰਦੀਆਂ ਨੂੰ ਛੂੰਹਦੇ ਜਾਓ, ਕਿਉਂਕਿ ਕਹਿੰਦੇ ਨੇ ਕਿ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਬਸ ਕਰਨ ਦੀ ਹਿੰਮਤ ਚਾਹੀਦੀ ਹੈ, ਲਗਨ ਚਾਹੀਦੀ ਹੈ, ਤੇ ਉਸੇ ਨਿੱਕੇ ਜਿਹੇ ਕੰਮ ਨੂੰ ਕਈ ਵਾਰੀ ਇਨਸਾਨ ਇੰਨੀ ਦੂਰ ਤੱਕ ਇੰਨੀਆਂ ਉਚਾਈਆਂ ਤੇ ਲੈ ਜਾਂਦਾ ਕਿ ਉਹ ਇੱਕ ਬ੍ਰਾਂਡ ਬਣ ਜਾਂਦਾ, ਇੱਕ ਨਾਮ ਬਣ ਜਾਂਦਾ, ਔਰ ਫਿਰ ਇਨਸਾਨ ਨੂੰ ਲੱਗਦਾ ਕਿ ਮੈਨੂੰ ਇਹੀ ਚੀਜ਼ ਚਾਹੀਦੀ ਹੈ, ਹੋਰ ਕੁਛ ਨਹੀਂ ਚਾਹੀਦਾ ਹੈਗਾ। ਸੋ ਬਿਲਕੁਲ ਕੋਸ਼ਿਸ਼ ਉਹਦੇ ਲਈ, ਹਿੰਮਤ ਜਿਹੜੀ ਹੈ ਉਹ ਕਰਨੀ ਪੈਣੀ ਆ। ਸੋ ਅਵੇਸਲੇ ਹੋ ਕੇ ਗੱਲ ਨਹੀਂ ਬਣਨੀ ਹੈਗੀ, ਕਹਿੰਦੇ ਮਿਹਨਤ ਕਰਨ ਦੇ ਨਾਲ ਹੀ ਗੱਲ ਬਣਦੀ ਹੁੰਦੀ ਆ। ਤੇ ਫਿਲਹਾਲ ਇੱਥੇ ਇੱਕ ਏਦਾਂ ਦਾ ਹੀ ਸੋਹਣਾ ਜਿਹਾ ਗੀਤ ਹਰਦੀਪ ਗਰੇਵਾਲ ਦੀ ਆਵਾਜ਼ 'ਚ, ਤੁਸੀਂ ਸੁਣਦੇ ਰਹੋ ਜੀ ਰੇਡੀਓ ਚੰਨ ਪਰਦੇ ਸੀ।
ਬਾਜ਼ੀ ਹਾਰਨ ਵਾਲੇ ਦੀ ਨਹੀਂ ਕਦੇ ਹੋ ਸਕਦੀ, ਕੁਦਰਤ ਮਾਲਕ ਫਲ ਬੂਟੇ ਦਾ ਬੰਜਰ ਵਿੱਚ ਵੀ ਬੋ ਸਕਦੀ। ਗੱਲ ਝੂਠ ਕੇ ਬਾਜ਼ੀ ਹਾਰਨ ਵਾਲੇ ਦੀ ਨਹੀਂ ਕਦੇ ਹੋ ਸਕਦੀ, ਕੁਦਰਤ ਮਾਲਕ ਫਲ ਬੂਟੇ ਦਾ ਬੰਜਰ ਵਿੱਚ ਵੀ ਬੋ ਸਕਦੀ। ਉਹ ਹਾਰ ਗਿਆ ਜਿਹੜਾ ਲੜਿਆ ਨਹੀਂ,
ਟੁੱਟਣਾ देखू तेरिया पैड़ा समा कबूआ तेनू देना नट जा शेरा हुण ना डोली जिगरे नू बस कर लै कैड़ा जिगरे नू बस कर लै कैड़ा
जी हाँ दोस्तों, प्रोग्राम संदीप लाइव तुसी इस वक्त सुन रहे हो और तकरीबन सारे स्रोते जो इस वक्त साडे नाल जुड़ रहे। गुरदीप सिंह जी सत श्री अकाल कहंदे ने न्यू जर्सी तो, सत श्री अकाल गुरदीप जी तुहानू भी। राजविंदर सिंह जी साडे नाल इस वक्त कपूरथला तो सांझ पा चुके ने। एक बेनती है, कहंदे सतिंदर सरताज दा गीत हीरिए फकीरिए सुना दिओ जी, जरूर कोशिश करांगे जांदे जांदे तुहाडे लई प्ले करिए। हरदयाल सिंह जी वेरी गुड रेसिपी कहंदे ने, आई विल ट्राई टू, मैं भी कोशिश करके देखांगा जी। जरूर कोशिश करियो और फिर अगले हफ्ते दे विच बिल्कुल साडे नाल हरप्रीत जी फिर तो जुड़नगे ते आपां इहनां नाल सांझ पावांगे कोई स्वाद बने आ किदां दी बणी सानूं जरूर दस्सिओ। तो फिलहाल साडे कॉलर साडे नाल ने जी, स्वागत प्रोग्राम च।
हां जी, मैं पाल शर्मा बोल रहा न्यू जैक तो। सत श्री अकाल संदीप, सारे स्रोतां नूं मेरे वल्लों सत श्री अकाल
जी। सत श्री अकाल जी, की कहना चाहोगे?
अज दा विशा तुसीं चलो बहुत वधिया लैके आए रेसिपी बारे, बाकी मैं जिहड़ा 4th July बारे चलो 2-4 पॉइंट तुहाडे नाल सांझे करूंगा।
हां जी जरूर।
पहली गल तां संदीप, इन्हां कंट्रीआं दे विच डिसिप्लिन जिहड़ा ना ओह लोकां दे विच बहुत कुट उठ के भरिया, जिदा चलो कोई बस चाहे ट्रेन आ, जो असि बस दे विच आण लगदे आ साडे तां उत्थे हुंदा ना वी मक्खियां दे झुंड दी तरह ओह एंट्री करन दी कोशिश करदे आ। इत्थे लाइनां लगियां हुंदियां, किसे नूं एसी नाल मतलब ही नहीं हुंदा वी कौन पहलो अगे जा रहा, ठीक है। ते दूसरी गल, जदो बस दे विच एंट्री भी हुंदे आ ते अपने जिहड़े आ देसी बंदे आ ते इन्हां ने कोशिश हुंदी आ कदे कूनी लग गई जां होर, ते ओ डिसिप्लिन दा बहुत जे माड़ा जिहा तुहाडे नाल टच वी हो जांदे ते सॉरी लफ़ दा जरूर ओह इस्तेमाल करदे आ। ते बाकी दूसरी रही गल, लड़ाई झगड़ा तां इत्थे बिलकुल बहुत घट ही हुंदा, अपनी मर्जी गल ते मतलब एकदम ਉਹ ਇੱਕ ਦੂਸਰੇ ਦੇ ਘਸੌਣ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਇੱਥੇ ਮੂੰਹ ਨਾਲ ਜੋ ਮਰਜ਼ੀ ਇੱਕ ਦੂਸਰੇ ਨੂੰ ਕਹੀ ਜਾਣ ਤੇ ਹੱਥ ਨੀ ਚੱਕਦੇ। ਤੇ ਬਾਕੀ ਪੁਲਿਸ ਦਾ ਵੀ ਇੱਥੇ ਵਿਹਾਰ ਬਹੁਤ ਵਧੀਆ ਹੁੰਦਾ ਆਪਣੇ ਦਾ, ਉੱਥੇ ਹੋਮ ਗਾਰਡ ਆ ਵੀ ਚਾਹੇ ਕੋਈ ਰੇਹੜੀ ਆ ਕੋਈ ਉਹ ਗਾਲ ਤੋਂ ਬਗੈਰ ਗੱਲ ਨੀ ਕਰਦਾ। ਇੱਥੇ ਪੁਲਿਸ ਆਫਿਸਰ ਵੀ ਆ ਨਾ, ਜਦੋਂ ਉਹ ਬੰਦੇ ਨੂੰ ਅਰੈਸਟ ਵੀ ਕਰਨ ਆਉਂਦੇ ਆ ਹਨਾ, ਤੇ ਉਹ ਹੱਥ ਕੜੀਆਂ ਵੀ ਲਾਉਂਦੇ ਆ ਤੇ ਉਹ ਸਰ ਸਰ ਜੀ ਕਹਿ ਕੇ ਤੁਹਾਡੇ ਨਾਲ ਸੰਬੋਧਨ ਕਰਦੇ ਆ।
ਬਾਕੀ
ਇੱਕ ਲਾਸਟ ਮੈਂ ਸ਼ੇਅਰ ਕਰੂੰਗਾ, ਜਿੱਦਾਂ ਆਪਣੇ ਉੱਥੇ ਨਾ ਐਕਸੀਡੈਂਟ ਰੋਡ ਤੇ ਸੰਦੀਪ ਹੋ ਜਾਂਦਾ ਤੇ ਕੋਲ ਹਜ਼ਾਰਾਂ ਲੋਕੀ ਦੇਖ ਕੇ ਨੰਮ ਜਾਂਦੇ ਆ, ਕੋਲ ਕਿਸੇ ਦੀ ਇਹ ਨੀ ਜਰੂਰਤ ਹੁੰਦੀ ਵੀ ਮੈਂ ਇਹਨੂੰ ਮਤਲਬ ਹੋਸਪਿਟਲ ਪਹੁੰਚਾਵਾਂ। ਉਹਦਾ ਕਾਰਨ ਇਹ ਹੁੰਦਾ ਕਿ ਪੁਲਿਸ ਨੇ ਉਹਨੂੰ ਫਿਰ ਲਪੇਟੇ ਚ ਲਿਆਉਣਾ ਹੁੰਦਾ ਤੇ ਇਹਨਾਂ ਕੰਟਰੀਆਂ ਦੇ ਵਿੱਚ ਜਦੋਂ ਕੋਈ ਦੇਖਦੇ ਆ ਤੇ ਉਹਨੂੰ ਚੱਕਦੇ ਆ ਤੇ ਨਾਲ ਹੀ 911 ਤੇ ਕਾਲ ਕਰਦੇ ਆ, ਟੇਕ ਕੇਅਰ ਕਰਦੇ ਆ। ਕਹਿਣ ਦਾ ਮਤਲਬ ਵੀ ਇਹਦੇ ਨਾਲ ਵਿੱਚ ਕੰਟਰੀਆਂ ਚ ਬਹੁਤ ਹੈਗਾ ਡਿਸਿਪਲਿਨ ਆ ਤੇ ਇਮਾਨਦਾਰੀ ਆ, ਤੇ ਖੈਰ ਮਾੜਾ ਮੋਟਾ ਤਾਂ ਇੱਥੇ ਵੀ ਚੱਲਦਾ ਹੈਗਾ ਲੁੱਟਾਂ ਖੋਹਾਂ ਦਾ ਕੰਮ ਜਿੱਦਾਂ ਜਿਹੜੇ ਕੁਛ ਲੋਕ ਆ, ਪਰ
99% ਬਿਲਕੁਲ ਇੰਡੀਆ ਦੇ ਵਿਚ ਇੰਨੀ ਭੀੜ ਭੜਕਾ ਹੁੰਦਾ ਕਈ ਵਾਰੀ ਕਈ ਥਾਵਾਂ ਦੇ ਉੱਤੇ, ਪਰ ਉੱਥੇ ਭੀੜ ਜਿੰਨੀ ਮਰਜ਼ੀ ਹੋਵੇ ਪਰ ਏਦਾਂ ਹੁੰਦਾ ਕਿ ਉੱਥੇ ਇੱਕ ਦੂਸਰੇ ਤੋਂ ਥੋੜਾ ਜਿਹਾ ਇੱਕ ਸੋਸ਼ਲ ਡਿਸਟੈਂਸਿੰਗ ਜਿਹੜੀ ਕਿ ਅੱਜ ਕੱਲ ਅਸੀਂ ਫਾਲੋ ਕਰ ਰਹੇ ਹਾਂ ਨਾ ਭਾਰਤ ਦੇ ਵਿੱਚ, ਉਹ ਆਲਰੇਡੀ ਉੱਥੇ ਹੈਗੀ ਆ ਕਿ ਉਹ ਕੁਝ ਲੋਕ ਜਿਹੜੇ ਨੇ ਏਦਾਂ ਹੀ ਚੱਲਦੇ ਨੇ, ਕੁਝ ਲੋਕ ਕੀ ਤਕਰੀਬਨ ਮੇਰੇ ਖਿਆਲ ਨਾਲ ਜ਼ਿਆਦਾਤਰ ਏਦਾਂ ਹੀ ਚੱਲਦੇ ਨੇ। ਔਰ ਇੱਕ ਹੋਰ ਬੜੀ ਸੋਹਣੀ ਗੱਲ ਜਿਹੜੀ ਮੈਨੂੰ ਲੱਗੀ ਉਹ ਇਹ ਹੈ ਕਿ ਅਸੀਂ ਇੱਥੇ ਇੱਕ ਦੂਸਰੇ ਦੇ ਲਈ ਗੇਟ ਨਹੀਂ ਖੋਲਦੇ, ਪਰ ਉੱਥੇ ਨਾ ਲੋਕ ਤੁਹਾਡੇ ਲਈ ਗੇਟ ਖੋਲਣਗੇ, ਚਾਹੇ ਕੋਈ ਵੀ ਹੈ, ਤੁਸੀਂ ਲੰਘ ਰਹੇ ਹੋ ਰਸਤੇ ਦੇ ਵਿੱਚ ਜਾਂ ਕੋਈ ਵੀ ਇਹੋ ਜਿਹੀ ਥਾਂ ਤੇ ਤੁਸੀਂ ਗਏ ਹੋ, ਕਿਸੇ ਸ਼ਾਪ ਤੇ, ਕਿਸੇ ਸਟੋਰ ਤੇ ਗਏ ਹੋ, ਤੇ ਉਹ ਦੂਸਰਾ ਤੁਹਾਡੇ ਲਈ ਕਈ ਵਾਰੀ ਗੇਟ ਖੋਲਦੇ। ਮੈਨੂੰ ਜਿੱਥੇ ਕਿ ਇੰਨਾ ਸੋਹਣਾ ਲੱਗਿਆ ਨਾ ਆਹ ਚੀਜ਼ ਉਹਨਾਂ ਦੇ ਵਿੱਚ, ਇਹ ਚੀਜ਼ ਵਾਕਈ ਕਿੰਨੀ ਰਿਸਪੈਕਟਫੁਲ ਹੁੰਦੀ ਹੈ ਕਿ ਕੋਈ ਦੂਸਰਾ ਤੁਹਾਡੇ ਲਈ ਜਦੋਂ ਗੇਟ ਖੋਲਦਾ ਤੇ ਤੁਸੀਂ ਉਹਨੂੰ ਥੈਂਕ ਯੂ ਕਹਿੰਦੇ ਹੋ, ਸੋਰੀ ਕਹਿੰਦੇ ਹੋ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਹੋ ਜਿਹੇ ਜਿਹੜੇ ਸ਼ਬਦ ਨੇ, ਇਹਨਾਂ ਦਾ ਇਸਤੇਮਾਲ ਕਰਨਾ ਅਸੀਂ ਸਿੱਖ ਜਾਂਦੇ ਹਾਂ ਅਜਿਹੇ ਮੁਲਕਾਂ ਦੇ ਵਿੱਚ। ਬੜੀਆਂ ਚੰਗੀਆਂ ਚੰਗੀਆਂ ਗੱਲਾਂ ਵੀ ਹੈਗੀਆਂ ਜਿਹੜੀਆਂ ਆਪਾਂ ਸਿੱਖਦੇ ਹਾਂ। ਤੁਸੀਂ ਕੀ ਸਿੱਖਿਆ ਜੀ ਆਪਣੇ ਮੁਲਕ ਦੇ ਵਿੱਚ ਰਹਿੰਦੇ ਹੋਏ, ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਇਹ ਤੁਸੀਂ ਦੱਸ ਸਕਦੇ ਹੋ। ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਹੈਗੇ, 7 ਕੁ ਮਿੰਟ ਹੈਗੇ ਨੇ, ਕਾਲ ਕਰ ਸਕਦੇ ਹੋ। ਪਰਮਜੀਤ ਪੰਡੋਰੀ ਜੀ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਸੰਦੀਪ, ਕਹਿੰਦੇ ਆਮ ਲਿਸਨਿੰਗ ਯੂਰ ਪ੍ਰੋਗਰਾਮ ਇਨ ਨਿਊਯਾਰਕ ਜੀ। ਬਹੁਤ ਸ਼ੁਕਰੀਆ। ਨਿਊਯਾਰਕ ਦੇ ਵਿੱਚ ਤਾਂ ਪੰਡੋਰੀ ਜੀ ਕਾਫੀ ਜਿਆਦਾ ਗਹਿਮਾ ਗਹਿਮੀ ਹੁੰਦੀ ਆ 4 ਜੁਲਾਈ ਨੂੰ, ਤੇ ਇਸ ਵਾਰੀ ਦੇ ਜਿਹੜੇ ਹਾਲਾਤ ਨੇ ਪਤਾ ਨੀ ਉੱਥੇ ਕਿਸ ਤਰ੍ਹਾਂ ਦੇ ਨੇ, ਪਰ ਬਿਲਕੁਲ ਲੋਕ ਜ਼ਰੂਰ ਸੈਲੀਬ੍ਰੇਟ ਕਰਦੇ ਨੇ ਆਪਣੇ ਇਸ ਖਾਸ ਦਿਨ ਨੂੰ। ਤੇ ਬਾਕੀ ਤੁਸੀਂ ਹੈਪੀ 4th of July ਕਿਹਾ ਜੀ, ਤੁਹਾਨੂੰ ਵੀ ਮੁਬਾਰਕਾਂ। ਸੋ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਤੁਸੀਂ ਇਸ ਦਿਨ ਨੂੰ ਜਿਹੜਾ ਸੈਲੀਬ੍ਰੇਟ ਕਰ ਰਹੇ ਹੋ। ਔਰ ਮੇਰੇ ਕੋਲ ਵੈਸ਼ਨਵ ਸ਼ਰਮਾ ਜੀ ਦਾ ਸੁਨੇਹਾ ਵੀ ਆਇਆ ਹੈ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਵੈਸ਼ਨਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਦਲਵੀਰ ਜੀ ਵੀ ਜੁੜ ਚੁੱਕੇ ਨੇ ਜੀ, ਧੰਨਵਾਦ ਦਲਵੀਰ ਜੀ ਕੁਵੈਤ ਤੋਂ, ਤੇ ਤਮਾਮ ਸੁਣਨ ਵਾਲੇ ਜੋ ਇਸ ਵਕਤ ਜੁੜੇ ਹੋਏ ਨੇ। ਤੇ ਲੋ ਜੀ ਸਾਂਝ ਪਾਈਏ ਅਗਲੇ ਕਾਲਰ। ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਸੰਦੀਪ ਜੀ, ਸਾਰੇ ਲਿਸਨਰ ਨੂੰ ਸਤਿ ਸ਼੍ਰੀ ਅਕਾਲ। ਹਰਦਿਆਲ ਸਿੰਘ ਬੋਲ ਰਿਹਾ ਜੀ ਬੋਸਟਨ ਤੋਂ। ਸਾਰਿਆਂ ਨੂੰ ਪਹਿਲਾਂ ਤਾਂ ਜਿੰਨੇ ਵੀ ਬੰਦੇ ਅਮਰੀਕਾ ਚ ਰਹਿੰਦੇ ਆ ਉਹਨਾਂ ਨੂੰ ਹੈਪੀ 4th of July, ਕਿਉਂਕਿ ਅੱਜ ਇੱਥੇ ਅਮਰੀਕਾ ਦਾ ਇੰਡੀਪੈਂਡੈਂਟ ਡੇ ਆ।
ਬਿਲਕੁਲ ਜੀ,
ਤੇ ਬੇਸ਼ੱਕ ਕੋਵਿਡ ਕਰਕੇ ਥੋੜਾ ਜਿਹਾ ਕਿ ਫਾਇਰ ਵਰਕਸ ਨਹੀਂ ਹੋਣਾ ਸ਼ਾਇਦ ਜਾਂ ਨਾ ਹੀ ਜ਼ਿਆਦਾ ਗੈਦਰਿੰਗ ਹੋਣੀਆਂ, ਪਰ ਫਿਰ ਵੀ ਚਲੋ ਆਪਣੇ ਘਰ ਬੈਠੇ ਲੋਕੀ ਸਾਰੇ ਆਪਾਂ ਆਪਣੀਆਂ ਛੁੱਟੀਆਂ ਤੇ ਲੌਂਗ ਵੀਕਐਂਡ।
ਹਰਦਿਆਲ ਜੀ, ਤੁਸੀਂ ਕੀ ਸਿੱਖਿਆ ਜੀ ਇਸ ਇਹਨਾਂ ਮੁਲਕਾਂ ਤੋਂ, ਕੀ ਕੁਝ ਸਿੱਖਿਆ, ਆਪਣੀ ਕੋਈ ਖੱਟੀ ਮਿੱਠੀ ਯਾਦ ਸਾਂਝੀ ਕਰ ਸਕਦੇ ਹੋ ਜੀ?
ਇੱਥੇ ਮੈਂ ਇੱਕ ਦੇਖਿਆ ਇੱਥੇ ਨਾ ਲੋਕਾਂ ਕੋਲ ਜਿਹੜੇ ਮੈਂ ਇੱਥੇ ਮੈਨਰ ਸਿੱਖਿਆ ਨਾ ਉਹ ਆਪਣੇ ਹੈ ਨੀ ਹੋ ਜਾਣੇ। ਕਈ ਚੀਜ਼ਾਂ ਮੈਂ ਨੀ ਕਹਿੰਦਾ ਕਿ ਸਾਡਾ ਕਲਚਰ, ਸਾਡੇ ਕਲਚਰ ਵਿੱਚ ਬਹੁਤ ਵਧੀਆ ਚੀਜ਼ਾਂ ਹੈਗੀਆਂ, ਪਰ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਲਾਈਫ ਦੇ ਵਿੱਚ ਜਿਹੜੀਆਂ ਚੰਗੀਆਂ ਚੀਜ਼ਾਂ ਉਹ ਸਿੱਖਣੀਆਂ ਚਾਹੀਦੀਆਂ, ਜਿਹੜੀਆਂ ਮਾੜੀਆਂ ਚੀਜ਼ਾਂ ਉਹ ਛੱਡਣੀਆਂ ਚਾਹੀਦੀਆਂ। ਸਾਰਿਆਂ ਕਲਚਰ ਜਿੱਥੋਂ ਵੀ ਕੋਈ ਚੰਗੀ ਚੀਜ਼ ਮਿਲੇ ਤਾਂ ਉਹ ਲੈ ਲੈਣੀ ਚਾਹੀਦੀ ਹੈ। ਹਾਂ, ਇੱਥੇ ਇਹਨਾਂ ਦੇ ਮੈਂ ਦੇਖਿਆ ਮੈਨਰਸ ਬਹੁਤ ਇਹਨਾਂ ਦੇ ਕੋਲ, ਤੁਸੀਂ ਰਸਤੇ ਵਿੱਚ ਵੀ ਕਿਸੇ ਨੂੰ ਵੀ ਹਾਏ ਕਰੋ, ਹੁਣ ਅਸੀਂ ਬੱਚੇ ਨੂੰ ਬਾਹਰ ਘੁਮਾਉਣ ਜਾਂਦੇ ਤਾਂ ਸਾਰੇ ਹਾਏ ਕਰਨਗੇ, ਬਾਏ ਕਰਨਗੇ, ਬੱਚੇ ਨੂੰ ਬੁਲਾਉਣਗੇ। ਇੱਦਾਂ ਹੀ ਤੁਸੀਂ ਰਸਤੇ ਵਿੱਚ ਤੁਹਾਨੂੰ ਕੋਈ ਵੀ ਮਾੜਾ ਦੇਖੋ, ਸੜਕ ਦੇ ਵਿੱਚ ਤੁਸੀਂ ਹਜੇ ਪੈਰ ਰੱਖੇ ਨੀ, ਕੋਲ ਜਾ ਕੇ ਖੜੇ ਤਾਂ ਗੱਡੀਆਂ ਦੋਨੇ ਪਾਸੇ ਆਪਣੇ ਆਪ ਸਟਾਪ ਕਰ ਦਿੰਦੀਆਂ। ਤੁਹਾਨੂੰ ਇਹ ਨੀ ਹੈ ਕਿ ਉਹਨੂੰ ਸਾਨੂੰ ਥੈਂਕ ਯੂ ਕਹਿਣਾ ਪਊਗਾ ਤੁਸੀਂ ਰੋਕ ਗਏ ਆ। ਹਾਂਜੀ, ਤੁਹਾਨੂੰ ਕਹਿਣ ਦੀ ਲੋੜ ਨੀ ਹੈ ਕਿ ਤੁਸੀਂ ਰੋਕ ਜਾਓ, ਉਹਨਾਂ ਨੇ ਆਪਣੇ ਆਪ ਗੱਡੀਆਂ ਦੋਨੇ ਪਾਸੇ ਆਪੇ ਰੋਕ ਲੈਣੀਆਂ, ਕਿਉਂਕਿ ਇਹਨਾਂ ਨੇ ਜਿਹੜਾ ਬੰਦਾ ਚੱਲਣ ਵਾਲਾ ਨਾ ਉਹਨੂੰ ਪਹਿਲ ਆ ਅਕੋਰਡਿੰਗ ਟੂ ਲਾਅ ਜਿਹੜਾ ਆ, ਠੀਕ ਹੈ, ਲਾਅ ਦੀ ਰਿਸਪੈਕਟ ਬਹੁਤ ਕਰਦੇ ਆ। ਇੱਥੇ ਤੱਕ ਵੀ ਮੈਂ ਦੇਖਿਆ ਕਿ ਅਸੀਂ ਸਾਡੇ ਲੋਕ ਕਈ ਵਾਰੀ ਮੈਂ ਕੰਮ ਕਰਦਾ ਸੀ ਤਾਂ ਅਸੀਂ ਛੁੱਟੀ ਨੀ ਕਰਨੀ ਜਦੋਂ ਅਸੀਂ 30 ਮਿੰਟ ਦੀ ਬ੍ਰੇਕ ਹੋਣੀ ਨਾ, ਇਹ ਲਾਅ ਹੈ ਐਕਚੁਅਲੀ। ਅਸੀਂ ਕਈ ਵਾਰ ਕਹਿਣਾ ਚੱਲ ਕੋਈ ਨੀ ਮੈਂ 30 ਮਿੰਟ ਪਹਿਲਾਂ ਜਾਣਾ, ਉਹ ਨਾਲ ਦੇ ਬੰਦੇ ਜਿਹੜੇ ਸੀਗੇ ਉਹਨਾਂ ਦਾ ਕਹਿਣਾ ਯੂ ਡੋਂਟ ਰਿਸਪੈਕਟ ਦਾ ਲਾਅ, ਕਿ ਤੂੰ 30 ਮਿੰਟ ਦੀ ਬ੍ਰੇਕ ਨੀ ਲਈ ਤੂੰ ਲਾਅ ਨੀ ਰਿਸਪੈਕਟ ਕੀਤਾ, ਉਹਨੂੰ ਰਿਸਪੈਕਟ ਨੀ ਕੀਤਾ ਲਾਅ ਦਾ। ਇਸ ਤਰ੍ਹਾਂ ਦੀ ਗੱਲ ਬਹੁਤ ਇਹਨਾਂ ਦੇ ਜਿਹੜੀਆਂ ਮੈਂਟਲ ਬਹੁਤ ਵਾ, ਦਰਵਾਜ਼ਾ ਖੜ ਕੇ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਲੰਘਣ ਲੱਗਿਆ ਤਾਂ ਉਹਨੂੰ ਪੁੱਛੋ ਮੂਹਰੇ ਪਹਿਲੇ ਦੂਰ ਫੜ ਕੇ ਰੱਖਣਾ ਕਿ ਤੁਸੀਂ ਆ ਜਾਓ ਅੰਦਰ, ਜਾਂ ਬਾਹਰ ਜਾਣਾ ਬਾਹਰ ਦਰਵਾਜ਼ਾ ਤੁਹਾਡਾ ਹੋਲਡ ਕਰ ਲੈਣਾ
ਜੀ। ਬਿਲਕੁਲ ਏਦਾਂ ਨਹੀਂ ਹੈ ਕਿ ਪਹਿਲਾਂ ਮੈਂ, ਬਲਕਿ ਏਦਾਂ ਪਹਿਲਾਂ ਤੁਸੀਂ।
ਬਾਸਕਟਬਾਲ ਦੇ ਹੁੰਦੇ ਆ ਉਹ ਰੱਖੇ ਹੁੰਦੇ ਆ ਸੜਕਾਂ ਚ, ਰੋਕੀ ਰੱਖ ਲੈ ਬੱਚੇ ਰੱਖ ਲੈਂਦੇ ਉਹ ਖੇਲਦੇ ਆ, ਉਹ ਕਿਤੇ ਬਲੈਕ ਫੈਮਿਲੀ ਸੀਗਾ ਉਹਨਾਂ ਦਾ ਕੋਈ ਨਾ ਪਤਾ ਨੀ ਕੋਈ ਸ਼ਰਾਰਤ ਨਾ ਉਹਨਾਂ ਬੱਚਿਆਂ ਦਾ ਚੱਕ ਕੇ ਲੈ ਗਿਆ, ਕੋਈ ਚੋਰੀ ਹੋ ਗਿਆ, ਉਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਤਾਂ ਉਹ ਬੱਚਾ ਰੋ ਰਿਹਾ ਸੀਗਾ। ਉਹ ਦੂਏ ਤੀਏ ਦਿਨ ਨਾ ਪੁਲਿਸ ਵਾਲੇ ਨਾ ਆਪਣੇ ਕੋਲੋਂ ਉਹਦਾ ਲੈ ਕੇ ਆਏ ਤੇ ਇੱਕ ਸਾਈਕਲ ਲੈ ਕੇ ਆਏ ਤਾਂ ਉਹ ਦਿਖਾ ਰਹੇ ਸੀਗੇ, ਉਹ ਬੱਚੇ ਨੇ ਕਹਿੰਦੇ ਤੇਰਾ ਤਾਂ ਅਸੀਂ ਲੱਭ ਦਵਾਂਗੇ ਜਾਂ ਲੱਭੂਗਾ, ਨਾ ਤੇ ਤੂੰ ਆ ਲੈ ਇੰਨਾ ਖੇਲ, ਉਹ ਆਪਣੇ ਕੋਲੋਂ ਦੇ ਕੇ ਗਿਆ ਪੁਲਿਸ ਵਾਲੇ ਉਹਨੂੰ, ਉਹ ਬੱਚਿਆਂ ਦੇ ਨਾਲ ਦੇ ਉਹਨਾਂ ਨੇ 10 ਮਿੰਟ ਖੇਲਿਆ ਬੱਚਿਆਂ ਦੇ ਨਾਲ, ਬੱਚਿਆਂ ਦੇ ਨਾਲ ਉਹਨਾਂ ਨੇ 2-3 ਪੁਲਿਸ ਵਾਲੇ ਦੀ ਲੇਡੀ ਪੁਲਿਸ ਸੀ ਉਹਨਾਂ ਨੇ 10-7 ਮਿੰਟ ਬੱਚੇ ਦੇ ਨਾਲ ਖੇਲਿਆ ਕਿ ਤੂੰ ਆ ਤੇਰਾ ਹੋਪ ਤੈਨੂੰ ਦੇ ਚੱਲੇ ਬਾਸਕਟਬਾਲ ਤੂੰ ਖੇਲ, ਨਾਲ ਉਹਨੂੰ ਛੋਟਾ ਜਿਹਾ ਸਾਈਕਲ ਵੀ ਦੇ ਕੇ ਗਏ। ਤੇ ਬੱਚਿਆਂ ਦਾ ਉਹਨੇ ਕਿੰਨੀ ਰਿਸਪੈਕਟ ਹੋਈ ਪੁਲਿਸ ਦੇ ਨਾਲ ਉਹਨਾਂ ਦੀ ਬਣਦੀ, ਤੁਸੀਂ ਦੇਖੋ ਉਹਨਾਂ ਦੀ ਕਿੰਨੀ ਉਹਨਾਂ ਨੂੰ ਉਹਨਾਂ ਦੇ ਨਾਲ ਉਹਨੇ ਨੇੜਤਾ ਵੱਧਦੀ ਹੈ, ਇਹ ਚੀਜ਼ਾਂ ਦੀ ਇੱਥੇ ਬਹੁਤ
ਥੈਂਕ ਯੂ, ਬਹੁਤ ਸ਼ੁਕਰੀਆ ਹਰਦਿਆਲ ਜੀ, ਬਹੁਤ ਸੋਹਣੀਆਂ ਗੱਲਾਂ ਤੁਸੀਂ ਸ਼ੇਅਰ ਕੀਤੀਆਂ, ਬਾਕੀ ਸਾਨੂੰ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ ਜੀ ਇਹਨਾਂ ਚੀਜ਼ਾਂ ਤੋਂ, ਤੇ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਧੰਨਵਾਦ। ਤੇ ਜੀ ਸਾਡੇ ਕੋਲ ਸਿਰਫ 4 ਮਿੰਟ ਨੇ, ਅਗਰ ਤੁਸੀਂ ਵੀ ਪ੍ਰੋਗਰਾਮ ਚ ਕਾਲ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਸਾਂਝ ਪਾ ਸਕਦੇ ਹੋ ਜੀ। ਤੇ ਅਸੀਂ ਪੁੱਛ ਰਹੇ ਸੀਗੇ ਕਿ ਅਮਰੀਕਾ ਦੇ ਵਿੱਚ ਰਹਿੰਦੇ ਤੁਸੀਂ ਕੀ ਕੁਝ ਸਿੱਖਿਆ ਇਸ ਮੁਲਕ ਤੋਂ, ਅੱਜ ਆਜ਼ਾਦੀ ਦਿਵਸ ਮਨਾ ਰਿਹਾ ਅਮਰੀਕਾ ਆਪਣੀ, ਔਰ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਇਸ ਨੂੰ ਸੈਲੀਬ੍ਰੇਟ ਕਰ ਰਹੇ ਨੇ, ਤੇ ਫਿਲਹਾਲ ਜੇ ਥੋੜਾ ਜਿਹਾ ਅਸੀਂ ਜੇ ਜਾਣਕਾਰੀ ਵਾਲੇ ਪਾਸੇ ਨੂੰ ਚੱਲੀਏ ਤੇ ਜਿਹੜੀ ਇੱਕ ਖਬਰ ਜਾਂਦੇ ਜਾਂਦੇ ਤੁਹਾਡੇ ਨਾਲ ਸ਼ੇਅਰ ਕਰਦੇ ਜਾਈਏ, ਖਾਸ ਤੌਰ ਤੇ 15 ਅਗਸਤ ਨੂੰ ਫਾਰਮਾ ਕੰਪਨੀ ਭਾਰਤ ਬਾਇਓਟੈਕ ਦੇ ਵੱਲੋਂ ਕੋਰੋਨਾ ਦਾ ਟੀਕਾ ਲਾਂਚ ਕਰਨ ਦੇ ਸਬੰਧ ਦੇ ਵਿਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਇਹ ਕਿਹਾ ਕਿ ਵੈਕਸੀਨ ਦੇ ਵਿਕਾਸ ਨੂੰ ਤੇਜ਼ ਕਰਨ ਦੀ ਪ੍ਰਕਿਰਿਆ ਗਲੋਬਲ ਮਾਪਦੰਡਾਂ ਦੇ ਅਨੁਸਾਰ ਹੈ। ICMR ਦਾ ਕਹਿਣਾ ਇਹ ਹੈ ਕਿ ਟੀਕੇ ਦੀ ਜਿਹੜੀ ਜਾਂਚ ਹੈ ਉਹ ਜਾਨਵਰਾਂ ਤੇ ਮਨੁੱਖਾਂ ਉਤੇ ਇਕੋ ਸਮੇਂ ਕੀਤੀ ਜਾ ਸਕਦੀ ਹੈ। ਤੇ ਇਕ ਬਿਆਨ ਅੱਜ ਜਾਰੀ ਕੀਤਾ ਗਿਆ ਤੇ ਉਹਦੇ ਵਿਚ ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਜਿਹੜੀ ਹੈ ਸਭ ਤੋਂ ਜ਼ਰੂਰੀ ਆ। ਇਸ ਤੋਂ ਪਹਿਲਾਂ ICMR ਦੇ ਡਾਇਰੈਕਟਰ ਜਨਰਲ ਡਾ ਬਲਰਾਮ ਭਾਰਗਵ ਦਾ ਇਕ ਪੱਤਰ ਵਾਇਰਲ ਹੋਇਆ ਸੀ ਜਿਹਦੇ ਵਿਚ ਕਿਹਾ ਗਿਆ ਸੀਗਾ ਕਿ ਇਹ ਟੀਕਾ 15 ਅਗਸਤ ਨੂੰ ਲਾਂਚ ਕੀਤਾ ਜਾਏਗਾ। ਇਸ ਪੱਤਰ ਤੇ ICMR ਨੇ ਸਪਸ਼ਟ ਕੀਤਾ ਕਿ ਪੱਤਰ ਕਲੀਨਿਕਲ ਟ੍ਰਾਇਲ ਦੇ ਵਿਚ ਸ਼ਾਮਲ ਵਿਗਿਆਨੀਆਂ ਨੂੰ ਬੇਲੋੜੀ ਪ੍ਰਕਿਰਿਆ ਨੂੰ ਘਟਾਉਣ ਤੇ ਜ਼ਰੂਰੀ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਇਸ ਨੂੰ ਤੇਜ਼ ਕਰਨ ਦੇ ਲਈ ਲਿਖਿਆ ਗਿਆ ਸੀਗਾ ਤੇ ਲੋਕਾਂ ਦੀ ਭਲਾਈ ਦੇ ਲਈ ਹੀ ਇਹ ਲਿਆ ਗਿਆ ਆ। ਹੁਣ ਟੀਕੇ ਦੇ ਨਾਲ ਸੰਬੰਧਿਤ ਜੀ ਹੈਦਰਾਬਾਦ ਦੀ ਭਾਰਤ ਬਾਇਓਟੈਕ ਕੰਪਨੀ ਦੇ ਨਾਲ ਸਮਝੌਤੇ ਤੇ ਹਸਤਾਖਰ ਕੀਤੇ ਗਏ ਨੇ ਤੇ ICMR ਨੇ ਕਿਹਾ ਕਿ ਇਕ ਵਾਰ ਕਲੀਨਿਕਲ ਟ੍ਰਾਇਲ ਸਫਲ ਹੋ ਜਾਣ ਤਾਂ ਭਾਰਤ ਦੇ ਲੋਕਾਂ ਦੇ ਲਈ ਸੁਤੰਤਰਤਾ ਦਿਹਾੜੇ ਯਾਨੀ 15 ਅਗਸਤ ਨੂੰ ਇਹ ਮੁਹੱਈਆ ਕਰਵਾਇਆ ਜਾਵੇਗਾ। ਭਾਰਤ ਦੇ ਵਿਚ ਬਣੀ ਇਸ ਕੋਰੋਨਾ ਵੈਕਸੀਨ ਦੇ ਲਈ 12 ਇੰਸਟੀਚਿਊਟਾਂ ਨੂੰ ਟ੍ਰਾਇਲ ਦੇ ਲਈ ਚੁਣਿਆ ਗਿਆ। ਤੇ ICMR ਦੇ ਡਾਇਰੈਕਟਰ ਬਲਰਾਮ ਭਾਰਗਵ ਨੇ 2 ਜੁਲਾਈ ਨੂੰ ਇਨ੍ਹਾਂ 12 ਇੰਸਟੀਚਿਊਟਾਂ ਨੂੰ ਲਿਖਿਆ ਕਿ 7 ਜੁਲਾਈ ਤੱਕ ਇਨ੍ਹਾਂ ਨੂੰ ਟ੍ਰਾਇਲ ਸਬੰਧੀ ਸਾਰੀਆਂ ਜਿਹੜੀਆਂ ਮਨਜ਼ੂਰੀਆਂ ਨੇ ਉਹ ਦੇ ਦਿੱਤੀਆਂ ਜਾਣਗੀਆਂ। ਸੋ ਦੋਸਤੋ ਬਿਲਕੁਲ ਇਸ ਉਮੀਦ ਦੇ ਨਾਲ ਕਿ ਇਹ ਸਫਲ ਹੋਵੇ ਭਾਰਤ ਬਾਇਓਟੈਕ ਦੇ ਟੀਕੇ ਦੇ ਸਬੰਧ ਦੇ ਵਿਚ ਕੋਵਿਡ ਜਿਹੜਾ ਹੈ ਖਾਸ ਤੌਰ ਤੇ ਕੋਵਿਡ ਨੂੰ ਲੈ ਕੇ ਜੋ ਇਸ ਵਕਤ ਦੁਨੀਆਂ ਭਰ ਦੇ ਵਿਚ ਪਰੇਸ਼ਾਨੀ ਹੈ ਬਿਲਕੁਲ ਠੀਕ ਹੋ ਜਾਏ ਵੈਕਸੀਨ ਆਉਣ ਦੇ ਨਾਲ। ਸੋ ਜੀ ਇਸੇ ਦੇ ਨਾਲ ਹੀ ਹੁਣ ਵੇਲਾ ਕਹਿ ਰਿਹਾ ਕਿ ਮੈਨੂੰ ਜਾਣਾ ਪੈਣਾ। ਪ੍ਰੋਗਰਾਮ ਰੰਗਲੇ ਬੋਲ ਚ ਮਿਲਾਂਗੇ ਅਗਲੇ ਹਫ਼ਤੇ ਜੀ ਹਾਂ ਸੋਮਵਾਰ ਤੋਂ ਸ਼ੁੱਕਰਵਾਰ ਭਾਰਤੀ ਸਮੇਂ ਰਾਤ 10:30 ਵਜੇ ਸ਼ਿਕਾਗੋ ਸਮੇਂ ਦੁਪਹਿਰ 12 ਵਜੇ ਮਿਲਦੇ ਹਾਂ ਜੀ ਫਿਰ ਤੋਂ। ਅੱਜ ਦੇ ਲਈ ਇੰਨਾ ਹੀ ਕਬੂਲ ਕਰਨਾ, ਕੋਈ ਗਲਤੀ ਹੋ ਗਈ ਹੋਵੇ ਤੇ ਅਸੀਂ ਉਹਦੇ ਲਈ ਮਾਫ਼ੀ ਚਾਹਵਾਂਗੇ ਤੇ ਪ੍ਰੋਗਰਾਮ ਸੰਬੰਧੀ ਆਪਣੀ ਰਾਏ ਸੁਝਾਅ ਦੇਣ ਦੇ ਲਈ info@chanpardesi.com ਤੇ ਈਮੇਲ ਕਰ ਸਕਦੇ ਹੋ ਤੇ ਮੈਨੂੰ ਸੰਦੀਪ ਕੌਰ ਨੂੰ ਦਿਓ ਜੀ ਆ ਗਿਆ। ਰੱਖਿਓ ਆਪਣਾ ਤੇ ਆਪਣਿਆਂ ਦਾ ਬਹੁਤ ਸਾਰਾ ਖਿਆਲ।
ਮੇਰੀ ਹੀਰੀਏ ਫਕੀਰੀਏ ਨੀ ਸੋਹਣੀਏ ਨੀ ਸੋਹਣੀਏ ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀਏ। ਮੇਰੀ ਹੀਰੀਏ ਫਕੀਰੀਏ ਨੀ ਸੋਹਣੀਏ ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀਏ। ਯਾਦ ਆਵੇ ਤੇਰੀ ਦੇਖਾਂ ਜਦੋਂ ਚੰਦ ਮੈਂ ਤੂੰ ਹੀ ਦਿਸੇ ਜਦੋਂ ਅੱਖਾਂ ਕਰੋਂ ਬੰਦ।